नानक तार की मूरत है जग आयो लोक सुनियो पर लोक सुनियो गल लोक सुनियो तब दर्शन पायो संगत पायो तारन को गुरु नानक सारे पंथ चलायो वाहिगुरु श्री गुरु नानक साहिब धार के मूरत है जग आयो आद करो गुरुदेव को बंदन वाहिगुरु मुख मानी आचारी दोए कर जोर करो चरणा पर जाऊं सदा गुरु को बलिहारी कान सुने उपमा गुर की गुर मूरत ध्यान हृदय मन तारी वाहिगुरु श्री गुरु नानक साहिब सेवक सरण गई दरबारी दंडौत बंदन अनंत बार सर्व कला सम्राट दोलन ते आसव प्रभु नानक दे पर हथ ज्ञान अंजन गुरिया अज्ञान अंधेर बनास हर कृपा ते संत भेटिया नानक मन प्रगास गुजरै शास्त्र खट पिंग गिरन चढ़ जाए अंध लख बदरो सुने जो काल कृपा कराए सतनाम श्री वाहिगुरु जियो बैराड़ी महला चौथा हरजन राम नाम गुण गावे जे कोई निंद करे हर जन की अपना गुण ना गवावे हर जन राम नाम गुण गावे जे कोई निंद करे हर जन की अपना गुण ना गवावे रहाओ जो किश करे सो आपे स्वामी हर आपे कार कमावे हर आपे ही मत देवे स्वामी हर आपे बोल बुलावे हर आपे पांच तत् विस्थारा विच तातु पांच आप पावे जन नानक सतगुर मेले आपे हर आपे जगर चुकावे हर आपे पांच तत् विस्थारा विच तातु पांच आप पावे जन नानक सतगुर मेले आपे हर आपे चगर चुकावे वाहिगुरु जी का खालसा वाहिगुरु जी की फतेह। भगत वचल करण निदान दीना बंधु पतत पावन जगत गुरु निरंजन ज्योत संत धन साहिब श्री गुरु नानक देव जी महाराज संत धन साहिब श्री गुरु गोबिंद सिंह साहिब जी महाराज संत धन साहिब श्री गुरु ग्रंथ साहिब जी महाराज जी की महान कृपालता बख्शिश का सदका आप समूह साध संगत प्रबंधकों के श्रेष्ठ उद्यम सदका शाम के दीवाना की हाजिरी भरते हुए धन धन साहिब श्री गुरु रामदास जी महाराज जी के दरबार के हजूरी कीर्तनियों पासों बड़े प्यार सत्कार के सहित अमृतमयी पावन गुरबाणी का कीर्तन हर जस श्रवण किया है और धन धन गुरु रामदास जी महाराज जी की महिमा की राम कली सत्य बलवान की वार विचों पौड़ी का कीर्तन भी आप सुन चुके हो। ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਸੰਤ ਬਾਬਾ ਮਿਸ਼ਰਾ ਸਿੰਘ ਜੀ, ਸੰਤ ਸ਼ਾਮ ਸਿੰਘ ਜੀ ਨੇ 40-40 ਸਾਲ ਸਰੰਦਾ ਫੜ ਕੇ ਨਿਸ਼ਕਾਮ ਕੀਰਤਨ ਕੀਤਾ। ਔਰ ਰਾਗੀ ਮਨਸ਼ਾ ਸਿੰਘ ਵਰਗੇ ਬੜੇ ਬੜੇ ਗੁਰੂ ਕੇ ਕੀਰਤਨੀ ਹੈ। ਤੋ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਸਤਿਗੁਰੂ ਜੀ ਦੇ ਪਾਵਨ ਸੱਚਖੰਡ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਵਾਸਤੇ ਆਉਣਾ ਸੀ। ਫਿਰ ਸੰਤ ਬਾਬਾ ਮਿਸ਼ਰਾ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਅੱਜ ਆਪ ਇਸ ਢੰਗ ਦੇ ਸ਼ਬਦ ਪੜ੍ਹੋ, ਅਤੇ ਬੜੀ ਸਾਜ ਕੀਤੀ ਗਈ, ਵਧੀਆ ਵਧੀਆ ਵਸਤਰ ਵਿਛਾਏ ਗਏ, ਝੰਡੀਆਂ ਗੇਟ ਕਈ ਤਰ੍ਹਾਂ ਦੀ ਸਜਾਵਟ ਕੀਤੀ ਗਈ। ਅਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਦਰਸ਼ਨ ਵਾਸਤੇ ਆਏ, ਕੀਰਤਨ ਸਰਵਣ ਕਰਨ ਵਾਸਤੇ ਬੈਠੇ, ਅਤੇ ਮਹਾਂਪੁਰਖਾਂ ਨੇ ਸਭ ਜਲਾਇਆ, ਕੋ ਹਰ ਸਮਾਨ ਨਹੀਂ ਰਾਜਾ। ਅਤੇ ਮਹਾਰਾਜਾ ਰਣਜੀਤ ਸਿੰਘ ਦੇ ਨੇਤਰਾਂ ਤੋਂ ਜਲ ਵਹਿ ਤੁਰਿਆ, ਅਤੇ ਉਹਨਾਂ ਦਾ ਜਿਹੜਾ ਮਸਤਕ ਸੀ ਉਹ ਸਤਿਗੁਰੂ ਜੀ ਦੇ ਦਰਬਾਰ ਦੇ ਪਾਵਨ ਦਰਸ਼ਨਾਂ ਜਾ ਲੱਗਿਆ। ਕਿ ਮਨ 'ਚ ਬੜਾ ਵੈਰਾਗ ਆਇਆ ਕਿ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਇਸ ਕਾਣੇ 'ਤੇ ਇੰਨੀ ਬਖਸ਼ਿਸ਼ ਹੋਈ ਹੈ, ਇਹ ਗੁਰੂ ਘਰ ਦੀ ਮਹਿਮਾ ਹੈ। ਅਤੇ ਮਹਾਂਪੁਰਖਾਂ ਨੇ ਕਿਹਾ ਕਿ ਅੱਜ ਇੱਕ ਰਾਜੇ ਨੇ ਆਉਣਾ, ਤੁਸੀਂ ਇੰਨੀ ਸਾਜ ਧਜ ਕੀਤੀ ਹੈ, ਅਤੇ ਸ਼੍ਰੀ ਗੁਰੂ ਰਾਮਦਾਸ ਜੀ ਬਾਰੇ ਪਤਾ ਨਹੀਂ ਕਿ ਉਹ ਵੀ ਰੋਜ਼ ਆਉਂਦੇ ਹੈ, ਕਿ ਉਹਨਾਂ ਵਾਸਤੇ ਵੀ ਇਸ ਤਰ੍ਹਾਂ ਡੈਕੋਰੇਸ਼ਨ ਕੀਤੀ ਜਾਏ। ਗੱਜ ਕੇ ਬੋਲੋ, ਅਤੇ ਗੁਰੂ ਰਾਮਦਾਸ ਸਾਹਿਬ ਵੀ ਰੋਜ਼ ਆਉਂਦੇ ਹੈ। ਇੱਕ ਰਾਜੇ ਦਾ ਤਾਂ ਪ੍ਰਭਾਵ ਲਿਆ, ਇਹ ਕਦੀ ਨਹੀਂ ਮਨ 'ਚ ਵਿਚਾਰਿਆ ਕਿ ਜਿਨ੍ਹਾਂ ਦਾ ਦਰਬਾਰ ਹੈ ਉਹ ਵੀ ਹਾਜ਼ਰੀ ਭਰਦੇ ਹੈ। ਸੋ ਇਸ ਵਾਸਤੇ ਬਚਨ ਭਾਈ ਕਮਾਈ ਵਾਲੇ ਜਿਹੜੇ ਮਹਾਂਪੁਰਖ ਹੈ ਉਹ ਵੀ ਕਹਿ ਸਕਦੇ ਹੈ। ਸੋ ਆਓ ਉਹਨੂੰ ਕੁਝ ਸਮੇਂ ਵਾਸਤੇ ਬੈਰਾੜੀ ਰਾਗ ਵਿੱਚੋਂ ਚੌਥੇ ਪਾਤਸ਼ਾਹ ਜੀ ਦਾ ਸ਼ਬਦ ਹੈ, ਇਸ ਦੀ ਵਿਚਾਰਧਾਰਾ ਪਿਆਰ ਦੇ ਨਾਲ ਸਰਵਨ ਕਰੀਏ। ਬੈਰਾੜੀ ਮਹੱਲਾ ਚੌਥਾ। ਬੈਰਾੜੀ ਰਾਗ ਹੈ, ਚੌਥੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਹਰ ਜਨ ਰਾਮ ਨਾਮ ਗੁਣ ਗਾਵੈ, ਜਿਹੜਾ ਹਰੀ ਦਾ ਜਨ ਸੇਵਕ ਹੈ, ਜਨ ਪਾਉਣਾ ਜਿਹੜਾ ਆਪਣੇ ਅੰਦਰ ਸ਼ੁਭ ਗੁਣਾਂ ਨੂੰ ਪੈਦਾ ਕਰਨ ਵਾਲਾ, ਸਿੱਖ ਪਾਉਣਾ ਜੋ ਗੁਰੂ ਦੀ ਸਿੱਖਿਆ ਨੂੰ ਧਾਰਨ ਕਰਨ ਵਾਲਾ, ਭਾਈ ਕੌਣ ਹੈ, ਭਾਈ ਨਾਲ ਆਗਿਆ ਦਾ ਹੁੰਦਾ, ਜੋ ਗੁਰੂ ਦੀ ਆਗਿਆ ਨੂੰ ਮੰਨਣ ਵਾਲਾ ਉਹ ਭਾਈ ਹੈ। ਇਸੇ ਪ੍ਰਕਾਰ ਬਾਬਾ ਕੌਣ ਹੈ, ਜਿਹਦੇ ਅੰਦਰ ਗਿਆਨ ਆਦਿ ਦੀ ਬਜ਼ੁਰਗੀ ਪੈਦਾ ਹੋ ਗਈ ਹੈ, ਕਿਉਂਕਿ ਬਜ਼ੁਰਗੀ ਅਕਲ ਅਸਤ ਨਾ ਕਿ ਬਸਾਲ, ਦਲੰਗਰੀ ਦਿਲ ਅਸਤ ਨਾ ਕਿ ਬਮਾਲ। ਬਜ਼ੁਰਗੀ ਮੇਰਾ ਚਿੱਟੇ ਵਾਲਾਂ ਦਾ ਨਾਂ ਨਹੀਂ, ਬਜ਼ੁਰਗੀ ਹੈ ਗਿਆਨ ਵਿਚਾਰ ਵਾਲੀ ਬੁੱਧੀ ਹੋਵੇ। ਅਗਲੀ ਸਾਹਿਬ ਸੇਵੀ ਹੈ, ਅਗਲੀ ਪਾਈ ਹੈ ਮਾਨ, ਅਗਲੀ ਪੜ੍ਹ ਕੇ ਬੁੱਝੀ ਹੈ, ਅਗਲੀ ਟੀਚਿਆ ਦਾਨ, ਐਸੀ ਇਸ ਤਰ੍ਹਾਂ ਦੀ ਨਹੀਂ। ਅਕਲ ਇਹ ਨਾ ਆਖੀ ਹੈ, ਅਕਲ ਗਵਾਈ ਹੈ ਬਾਤ, ਉਹ ਅਕਲ ਨਹੀਂ ਜਿਹੜਾ ਬਾਤ ਵਿਅਰਥ ਝਗੜਿਆਂ ਵਿੱਚ ਆਈ, ਬਤੰਡਾਵਾਦ ਵਿੱਚ ਸਮਾਂ ਵਿਅਰਥ ਗਵਾਉਣਾ, ਉਸਨੂੰ ਮਾਰੇ ਨੇ ਅਕਲ ਨਹੀਂ। ਆਪ ਵਿਸ਼ੇਸ਼ ਕਰਕੇ ਜਿਹੜੀ ਕਲਪਨਾ ਤੋਂ ਰਹਿਤ ਸਥਿਰ ਬੁੱਧੀ ਹੈ, ਉਸ ਅਕਲ ਦੀ ਹਜ਼ੂਰ ਨੇ ਸ਼ਲਾਘਾ ਕੀਤੀ ਹੈ। ਇਸ ਨੂੰ ਗਿਆਨ ਪ੍ਰਗਿਆ ਵੀ ਕਿਹਾ, ਰਤੰਬਰਾ ਵੀ ਕਿਹਾ, ਇਹ ਗੁਰੂ ਦੀ ਕਿਰਪਾ ਨਾਲ ਭਾਈ ਪ੍ਰਾਪਤ ਹੁੰਦੀ ਹੈ। ਇਸ ਵਾਸਤੇ ਮਰੀਦ ਕੌਣ ਹੈ ਜਿਹੜਾ ਆਪਣੀ ਹੋਂਦ ਗਵਾ ਕੇ ਗੁਰੂ ਦੇ ਹੁਕਮ ਵਿੱਚ ਵਰਤਦਾ, ਜਿਹੜਾ ਮਰੀਦ ਹੈ ਫਿਰ ਉਹ ਲਈ ਸ਼ਹੀਦ ਹੋ ਸਕਦਾ, ਦੇਸ਼ ਕੌਮ ਧਰਮ ਵਾਸਤੇ ਆਪਾ ਕੁਰਬਾਨ ਕਰਨ ਵਾਲਾ। ਸਿੰਘ ਕੌਣ ਹੈ ਜਿਹੜਾ ਸਾਧ ਸੰਗਤ ਜੀ ਸਾਰੀਆਂ ਬੁਰਾਈਆਂ ਨੂੰ ਖਤਮ ਕਰਕੇ ਜਿਨ ਮਿਲ ਮਾਰੇ ਪੰਜ ਸੂਰ ਵੀ ਰਹਿ ਸੋ ਪੌਣ ਬੜੀ ਵੇ, ਜਿਨ ਪੰਜ ਮਾਰ ਵਡਾਰ ਗਦਾਰੇ ਸੋ ਪੂਰਾ ਇਸ ਕਰੀਏ। ਸੋ ਸੰਤ ਕੌਣ ਹੈ ਜਿਨ ਆਪਣੀਆਂ ਸਾਰੀਆਂ ਵਿਅਕਤੀਆਂ ਵਿਕਾਰਾਂ ਵੱਲੋਂ ਸ਼ਾਂਤ ਕਰ ਲਈਆਂ। ਸਾਧੂ ਕੌਣ ਹੈ ਜਿਹੜਾ ਸਾਧਨਾ ਦੇ ਸੰਯੋਗ ਤਿਆ। ਯੋਗੀ ਕੌਣ ਹੈ ਜਿਸ ਨੇ ਵਪਾਰੀ ਬਿਰਤੀਆਂ ਦਾ ਅਨੁਰੋਧ ਕਰਕੇ ਬਜਾਤੀ ਬਿਰਤੀ ਤਿਰਸਕਾਰਨ ਸਜਾਤੀ ਬਿਰਤੀ ਪ੍ਰਵਾਹੀ ਕਰਨ ਨਿਧਿਆਸਨ। ਉਹ ਯੋਗੀ ਹੈ ਯੁਗਾ ਚਿਤ ਬਿਰਤੀ ਨਿਰੋਧਾ, ਚਿੱਤ ਦੀਆਂ ਬਿਰਤੀਆਂ ਦਾ ਵਿਕਾਰਾਂ ਵੱਲੋਂ ਅਲਟਾ ਕੇ ਪਰਮਾਤਮਾ ਨਾਲ ਜਿਹੜਾ ਜੋੜਨ ਵਾਲਾ ਉਹ ਯੋਗੀ ਹੈ। ਇਸ ਵਾਸਤੇ ਸ਼ਬਦ ਸਾਰੇ ਭਾਈ ਪਰਿਆਇ ਵਾਚੀ ਹੈ। ਅਸੀਂ ਸ਼ਬਦਾਂ ਦੀ ਲਗਾਮਤਾ ਅਰਥ ਨਾ ਸਮਝਣ ਕਰਕੇ ਅੱਖਰਾਂ ਦੇ ਝਗੜੇ ਪਾ ਕੇ ਬਹਿ ਜਾਂਦੇ ਹਾਂ। ਇਹ ਨਾ ਕਹੋ ਆਹ ਨਾ ਕਹੋ, ਵਾਟਰ ਮੈਲਨ ਕਹਿ ਲਓ, ਤਰਬੂਜ ਕਹਿ ਲਓ, ਵਤੀਰਾ ਕਹਿ ਲਓ, ਬਦਵਾਣਾ ਕਹਿ ਲਓ, ਬੋਲੀ ਭੇਜ ਹੈ ਚੀਜ਼ ਇੱਕੋ ਹੀ ਹੈ। ਇਸ ਵਾਸਤੇ ਪਰਮੇਸ਼ਰ ਦੇ ਨਾਮ ਵੀ ਬਿਆਨ ਤਿਆ ਸਰਵਨਾਮ ਕਥਾ ਕਵਨ ਕਰਮ ਨਾਮ ਵਰਣ ਸਮਤ, ਜੇ ਤਾਂ ਨਿਰਗੁਣ ਵਿੱਚ ਹੈ ਉਹਦਾ ਕੋਈ ਨਾਮ ਨਹੀਂ, ਅਤੇ ਸਰਗੁਣ ਸਰੂਪ ਵਿੱਚ ਪਿਆਰਿਆਂ ਨੇ ਉਹਦੇ ਬਹੁਤ ਸਾਰੇ ਨਾਮ ਪਾਏ ਰੱਖੇ ਹੋਏ ਹੈ। ਨਿਰਗੁਣ ਵਿੱਚ ਕੋਈ ਐਸਾ ਵਿਸ਼ੇਸ਼ ਸਥਾਨ ਨਹੀਂ ਜਿੱਥੇ ਉਹ ਰਹਿੰਦਾ, ਅਤੇ ਸਰਗੁਣ ਸਰੂਪ ਜਿੱਥੇ ਜਿੱਥੇ ਚਰਨ ਪਾਏ ਹੈ, ਜਿੱਥੇ ਜਾਇਬ ਹੈ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਆਰਾਮ ਰਾਜੇ ਹੈ। ਇਸ ਵਾਸਤੇ ਇੱਥੇ ਜਨ ਦੀ ਗੱਲ ਚੱਲ ਰਹੀ ਹੈ, ਹਰੀ ਦਾ ਜਨ। ਹਰੀ ਕੌਣ ਹੈ ਜੋ ਸਾਰਿਆਂ ਦੇ ਹਿਰਦਿਆਂ ਨੂੰ ਆਪਣੇ ਉਪਦੇਸ਼ ਦੁਆਰਾ ਨਾਸਤਕਤਾ ਦੀ ਔੜ ਜਿਹੜੀ ਹਿਰਦੇ ਕਲਰ ਭੂਮੀ ਬੰਜਰ ਭੂਮੀ ਨੂੰ ਖੁਸ਼ਕ ਹੋ ਚੁੱਕੇ ਹੈ, ਉਪਦੇਸ਼ ਦੀ ਬ੍ਰਿਸ਼ਟੀ ਵਰਸ਼ਾ ਕਰਕੇ ਰਾਵਟ ਪੈਦਾ ਕਰਕੇ ਸ਼ੁਰੂ ਗੁਣਾਂ ਦੀ ਅੰਗੂਰੀ ਪੈਦਾ ਕਰ ਦੇਵੇ, ਉਹ ਹਰੀ ਪਰਮੇਸ਼ਰ ਹੈ। ਸੂਕੇ ਕਾਸ਼ਟ ਪਏ ਚਲੂਲ, ਇਸ ਵਾਸਤੇ ਜਿਹੜਾ ਉਹਦਾ ਦਾਸ ਬਣ ਜਾਏ ਉਹ ਹਰੀ ਦਾ ਜਨ ਹੈ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਹਰ ਜਨ ਕੌਣ ਹੈ ਜਿਹੜਾ ਰਾਮ ਨਾਮ ਦੇ ਗੁਣਾਂ ਨੂੰ ਗਾਉਂਦਾ ਹੈ, ਰਮਿਆ ਹੋਇਆ ਰਾਮ ਜੋ ਵਿਆਪਕ ਹੈ ਉਹਦੇ ਨਾਮ ਦਾ ਉਚਾਰਨ ਕਰਦਾ ਹੈ, ਅਤੇ ਉਸਦੇ ਜੋ ਪਵਿੱਤਰ ਗੁਣ ਹਨ ਉਹਨਾਂ ਨੂੰ ਗਾਉਂਦਾ ਜਾਂ ਉਹਨਾਂ ਦਾ ਅਨੁਵਾਦ ਕਰਦਾ ਹੈ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਜੇ ਕੋਈ ਹਰੀ ਦੇ ਜਨ ਦੀ ਨਿੰਦਿਆ ਕਰੇ, ਕਿਉਂਕਿ ਕਈ ਮਨੁੱਖ ਐਸੇ ਹੈ ਤੁਸੀਂ ਉਹਨਾਂ ਦਾ ਭਲਾ ਵੀ ਕਰੋ ਫਿਰ ਵੀ ਤੁਹਾਡਾ ਬੁਰਾ ਸੋਚਣਗੇ, ਅਤੇ ਦੂਸਰੇ ਬੰਦੇ ਐਸੇ ਹੈ ਉਹ ਬੁਰਾ ਕਰਨ ਵਾਲੇ ਦਾ ਵੀ ਭਲਾ ਕਰਦੇ ਹੈ। ਉੱਤਮ ਪੁਰਖ ਜਿਹੜੇ ਉਹ ਸਭ ਦਾ ਭਲਾ ਸੋਚਦੇ ਹੈ, ਮੱਧਮ ਆਪਣਾ ਵੀ ਦੂਏ ਦਾ ਵੀ। ਜਿਹੜਾ ਕਨਿਸ਼ਟ ਹੈ ਹੁਣ ਨਾ ਆਪਣਾ ਭਲਾ ਸੋਚਣਾ ਨਾ ਦੂਏ ਦਾ, ਉਸਨੇ ਬੁਰਾਈ ਵਾਲਾ ਹੀ ਕੰਮ ਕਰਨਾ। ਉਹਦੀ ਪ੍ਰਕਿਰਿਆ ਐਵੇਂ ਹੁੰਦੀ ਹੈ ਜਿਸ ਤਰ੍ਹਾਂ ਕਹਿੰਦੇ ਸ਼ਿਵ ਜੀ ਦੀ ਕੋਈ ਉਪਾਸਨਾ ਕਰਨ ਲੱਗ ਗਿਆ, ਕਹਿਣ ਲੱਗੇ ਕੀ ਚਾਹੁੰਦਾ, ਕਹਿੰਦੇ ਜੀ ਮੈਂ ਆਪਣੇ ਦੋਸ਼ਾਂ ਵਾਸਤੇ ਦੋ ਚੀਜ਼ਾਂ ਮੈਨੂੰ ਮਿਲਣ। ਉਹ ਬੜਾ ਚਿਰ ਕਰਦਾ ਰਿਹਾ ਪਰ ਸ਼ਿਵ ਜੀ ਵਰਦਾਨ ਨਾ ਦੇਣ। ਉਹ ਪਾਰਵਤੀ ਕਹਿੰਦੀ ਮਹਾਰਾਜ ਨੂੰ ਵਰ ਨਹੀਂ ਦਿੰਦੇ, ਕਹਿੰਦੇ ਇਹਦੀ ਪ੍ਰਕਿਰਤੀ ਜਿਹੜੀ ਹੈ ਉਹ ਬੜੀ ਆਦਮ ਆਦਮ ਹੈ, ਅੱਗੇ ਨਹੀਂ ਇਹਦਾ ਗੁਆਂਢੀ ਵਾਸਤੇ ਫਲ ਮੰਗਦਾ, ਕਹਿੰਦੇ ਲੈ ਕੇ ਦਿਖਾ ਦਿੰਦੇ ਹਾਂ। ਕਹਿੰਦੇ ਭਾਈ ਕੀ ਚਾਹੁੰਦਾ? ਕਹਿੰਦਾ ਜੀ ਮੇਰੇ ਕੁੱਖੂ ਲੱਭ ਜਾਏ। ਹੁਣ ਗੁਆਂਢੀ ਦੇ ਦੁੱਗਣੇ ਦੋ ਲੱਗਣੇ ਸੀ, ਫਿਰ ਲੱਗ ਪਿਆ। ਕਹਿੰਦੇ ਕੀ ਚਾਹੁੰਦਾ? ਕਹਿੰਦੇ ਜੀ ਮੇਰੀ ਇਹ ਕੱਖ ਪਾਣੀ ਹੋ ਜਾਏ। ਅਤੇ ਗੁਆਂਢੀ ਨੇ ਅੰਨਾ ਹੋਣਾ ਇੱਥੇ ਖੂਹ 'ਚ ਡਿੱਗਣਾ ਹੀ ਸੀ। ਇਸ ਤਰ੍ਹਾਂ ਜਿਹੜੇ ਮਨਮੁੱਖ ਪ੍ਰਕਿਰਤੀ ਦੇ ਬੰਦੇ ਆ, ਉਹਨਾਂ ਤੋਂ ਕਦੀ ਆਪਣਾ ਅਤੇ ਦੂਸਰੇ ਦਾ ਭਲਾ ਨਹੀਂ ਹੋ ਸਕਦਾ। ਪਰ ਜੇ ਕੋਈ ਗੁਰਮੁਖ ਜਨਾਂ ਦੀ ਗਰੀਬ ਨਿਵਾਜ ਕਹਿੰਦੇ ਨਿੰਦਿਆ ਕਰਦੇ ਆ, ਕਿਉਂਕਿ ਜਿਸ ਵੇਲੇ ਕਿਸੇ ਦੇ ਗੁਣ, ਉਹਨਾਂ ਦੀ ਵਡਿਆਈ, ਉਹਨਾਂ ਦੀ ਉਪਮਾ, ਉਹਨਾਂ ਦਾ ਵੈਭਵ ਦੇਖਦੇ ਆ ਅਤੇ ਉਹਨਾਂ ਨੂੰ ਜੈਲਸੀ ਹੁੰਦੀ ਹੈ, ਈਰਖਾ ਹੁੰਦੀ ਹੈ। ਈਰਖਾ ਦੇ ਨਾਲ ਅਤੇ ਹਿਰਦਾ ਸੜਦਾ, ਫਿਰ ਉਹ ਹਿਰਦੇ ਦਾ ਸਾੜਾ ਦੂਰ ਕਰਨ ਵਾਸਤੇ ਨਿੰਦਿਆ ਕਰਦੇ ਆ। ਹੋਰ ਭਾਵ ਕੋਈ ਮਤਲਬ ਨਹੀਂ ਹੁੰਦਾ ਅਤੇ ਨਿੰਦਿਆ ਕਰਨਾ, ਉਸ ਚਿਕੜਨਾ ਹੋਰ ਲਿਪੜ ਜਾਂਦੇ ਆ, ਪਾਪਾਂ ਦੀ ਪੰਡ ਚੁੱਕਦੇ ਆ। ਜੇ ਕੋਈ ਨਿੰਦ ਕਰੇ ਹਰ ਜਨ ਦੀ, ਜੇ ਕੋਈ ਪੁਰਖ ਹਰੀ ਦੇ ਜਨਾਂ ਦੀ, ਵਾਹਿਗੁਰੂ ਦੇ ਪਿਆਰਿਆਂ ਦੀ ਨਿੰਦਿਆ ਕਰੇ, ਆਪਣਾ ਗੁਣ ਨਾ ਗਵਾਵੈ, ਸੰਤ ਨਾ ਛੱਡੈ, ਸੰਤ ਹੀ ਜੋ ਕੋਟ ਮਿਲੇ ਸੰਤ, ਉਹ ਆਪਣਾ ਜਿਹੜਾ ਸੁਭਾਵ ਹੈ ਉਹਦਾ ਤਿਆਗ ਨਹੀਂ ਕਰਦੇ। ਦ੍ਰਿਸ਼ਟਾਂਤ ਸਾਗਰ ਨੇ ਕਹਾਣੀ ਦਿੱਤੀ ਹੈ ਕਿ ਕੋਈ ਮਹਾਂਪੁਰਖ ਜਾ ਰਹੇ ਸੀ ਅਤੇ ਬਿਛੂ ਡੁੱਬ ਰਿਹਾ ਸੀ ਪਾਣੀ ਵਿੱਚ, ਉਹਨੂੰ ਬਾਹਰ ਕੱਢਦੇ ਉਹ ਡੰਗ ਮਾਰਦਾ, ਫਿਰ ਉਹ ਡਿੱਗਦਾ, ਇਹ ਕੱਢਦੇ ਡੰਗ ਮਾਰਦਾ। ਪ੍ਰੇਮੀਆਂ ਨੇ ਕਿਹਾ ਮਹਾਰਾਜ ਤੁਹਾਡੇ ਡੰਗ ਮਾਰਦਾ, ਕਹਿੰਦੇ ਆਪਣਾ ਸੁਭਾਵ ਕਰ ਰਿਹਾ, ਸਾਡਾ ਸੁਭਾਵ ਰੱਖਿਆ ਕਰਨ ਦਾ। ਉਹਨਾਂ ਦੀ ਇਸ ਤਰ੍ਹਾਂ ਦੀ ਪ੍ਰਕਿਰਤੀ ਬਣ ਜਾਂਦੀ ਹੈ। ਹਰੀ ਦੇ ਜਨ ਜਿਹੜੇ ਹੈ ਉਹ ਆਪਣਾ ਸ਼ੁਭ ਗੁਣ ਮਨਮੁੱਖਾਂ ਦਾ ਔਗਣ ਦੇਖ ਕੇ ਗਾਉਂਦੇ ਨੇ। ਉਹ ਔਗਣ ਨਹੀਂ ਛੱਡਦਾ ਅਤੇ ਉਹ ਸ਼ੁਭ ਗੁਣ ਕਿਉਂ ਛੱਡਣ? ਕਹਿੰਦੇ ਕਬੀਰ ਸਾਹਿਬ ਦੀ ਇੱਕ ਵਿਅਕਤੀ ਰਸਤੇ 'ਚ ਕੱਢ ਕੇ ਬਹੁਤ ਨਿੰਦਿਆ ਕਰਿਆ ਕਰੇ। ਕਬੀਰ ਸਾਹਿਬ ਨੂੰ ਦੱਸਣਾ ਕਿ ਮਹਾਰਾਜ ਤੁਹਾਡੀ ਬੜੀ ਨਿੰਦਿਆ ਕਰਦਾ ਹੈ। ਕਹਿੰਦੇ ਭਾਈ ਇਹਦਾ ਸਾਡਾ ਬਹੁਤ ਭਲਾ ਕਰ ਰਿਹਾ, ਸ੍ਰੀ ਮਿੱਤਰ ਆ। ਨਿੰਦਾ ਨਿੰਦਾ ਲੋਕ ਮੋਕਾ ਨਿੰਦਾ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ, ਨਿੰਦਾ ਕਰੇ ਸੋ ਹਮਰਾ ਮੀਤ, ਨਿੰਦਕ ਮਾਹੇ ਹਮਾਰਾ ਜੀਤੇ ਤਾਰਾ ਚੌਰ ਬਾਜ ਲਿਓ। ਕਬੀਰ ਸਾਹਿਬ ਨੇ ਕਦੀ ਦਾ ਦੁੱਧ ਵਿੱਚ ਘਿਓ ਪਾ ਕੇ ਭੇਜਣਾ, ਕਦੀ ਬਦਾਮ ਕੱਢ ਕੇ ਭੇਜਣੇ, ਕਦੀ ਖੁਆ ਭੇਜਣਾ, ਕਦੀ ਗਜਰੇਲਾ ਕੋਈ ਨਾ ਕੋਈ ਪਦਾਰਥ ਭੇਜਣਾ। ਇਹ ਧਰਮ ਦਾਸ ਦੀ ਸੇਵਾ ਲਾਭ ਸੀ ਕਿ ਤੂੰ ਰੱਜ ਕੇ ਇਹਦੀ ਸੇਵਾ ਕਰਿਆ ਕਰ। ਉਹ ਸੇਵਾ ਬਹੁਤ ਕਰੇ। ਇੱਕ ਦਿਨ ਉਹ ਕਹਿਣ ਲੱਗਾ, ਭਾਈ ਤੂੰ ਮੇਰੀ ਸੇਵਾ ਕਿਉਂ ਕਰ ਰਿਹਾ ਅਤੇ ਕੀ ਪ੍ਰਯੋਜਨ ਹੈ, ਇਸ ਵਾਸਤੇ ਕਰਦਾ? ਕਹਿਣ ਲੱਗੇ ਇਹ ਮੇਰੀ ਡਿਊਟੀ ਕਬੀਰ ਸਾਹਿਬ ਜੀ ਨੇ ਲਾਈ ਹੈ। ਕਹਿੰਦੇ ਅੱਛਾ, ਉਹਨਾਂ ਨੇ ਸੇਵਾ ਲਾਈ ਹੈ? ਕਹਿੰਦੇ ਹਾਂ। ਕਹਿਣ ਲੱਗੇ ਫਿਰ ਉਹ ਮੇਰੀ ਸੇਵਾ ਕਰਾਉਂਦੇ ਹੈ? ਕਹਿੰਦੇ ਉਹਨਾਂ ਨੇ ਕਿਹਾ ਵੀ ਇਹਦੀ ਨਿੰਦਕ ਦੀ ਸੇਵਾ ਇਹ ਲੱਗੀ ਹੋਈ ਹੈ ਅਤੇ ਸਾਡੀ ਸੇਵਾ ਇਹ ਲੱਗੀ ਹੋਈ ਹੈ। ਗੱਲ ਕੇ ਬੋਲੋ ਸੋਏ ਸਵਾਸ ਤੇ ਉਹ ਬੜਾ ਸ਼ਰਮਿੰਦਾ ਹੋਇਆ। ਮੈਂ ਰੋਜ਼ ਇਹਨਾਂ ਦੀ ਚੌਂਕ 'ਚ ਖੜ੍ਹ ਕੇ ਨਿੰਦਿਆ ਕਰਦਾ ਸੀ, ਉਹ ਮੇਰੇ ਉੱਤੇ ਕਿਤਨਾ ਪਰਉਪਕਾਰ ਕਰਦੇ ਆ। ਉਹ ਆਪਣਾ ਗੁਣ ਜਿਹੜਾ ਹੈ ਉਸ ਨੂੰ ਸਹੀ ਨਹੀਂ ਗਾਉਂਦੇ ਹਨ। ਰਹਾਓ ਜੋ ਕਿਛ ਕਰੇ ਸੋ ਆਪੇ ਸੁਆਮੀ। ਇੱਥੇ ਵਸ ਨਹੀਂ ਹੁਣ ਜਦੋਂ ਬਾਬਾ ਬਕਾਲਾ ਸਾਹਿਬ ਨੌਵੇਂ ਪਾਤਸ਼ਾਹ 27 ਸਾਲ 9 ਮਹੀਨੇ 9 ਦਿਨ 9 ਘੜੀਆਂ 9 ਪਲ ਸਭ ਸਾਧਨਾ 'ਚ ਭੋਰੇ ਸਾਹਿਬ ਵਿੱਚ ਰਹੇ, ਮੱਖਣ ਸ਼ਾਹ ਲਵਾਣੇ ਦਾ ਬੇੜਾ ਡੁੱਬਣ ਤੋਂ ਬਚਿਆ, ਫਿਰ ਪ੍ਰਗਟ ਹੋਣ ਦਾ ਬਹਾਨਾ ਹੋਇਆ। ਧੀਰਮਲ ਦਾ ਜੋ ਮਸੰਦ ਛੀਆਂ ਸੀ ਬੜਾ ਪਾਪ ਵਿਰਤੀ ਵਾਲਾ ਸੀ। ਕਹਿਣ ਲੱਗਾ ਜੀ ਤੁਹਾਨੂੰ ਅਸੀਂ ਗੁਰੂ ਬਣਾ ਦਿੰਦੇ ਹਾਂ, ਪਰ ਤੁਸੀਂ ਸਾਡੇ ਕੰਮ 'ਚ ਦਖਲ ਨਾ ਦਿਓ, ਅਸੀਂ ਜੋ ਕਰਨਾ ਚਾਹੁੰਦੇ ਹਾਂ ਸਾਨੂੰ ਕਰਨ ਦਿਓ। ਸੋ ਉਸਨੇ ਜਦੋਂ ਮਹਾਰਾਜ ਘੋੜੇ 'ਤੇ ਬਾਹਰ ਜਾਂਦੇ ਸੀ ਅਤੇ ਨਿਸ਼ਾਨਾ ਤੱਕ ਗੋਲੀ ਮਾਰੀ, ਮਹਾਰਾਜ ਸੱਚੇ ਪਾਤਸ਼ਾਹ ਦੇ ਮਸਤਕ ਨੂੰ ਥੋੜ੍ਹਾ ਜਿਹਾ ਚੂਹ ਕੇ ਨਿਕਲ ਗਈ। ਪਰ ਪਾਤਸ਼ਾਹ ਨੇ ਇੰਨੇ ਬਚਨ ਕਿਹਾ, ਭਲੇ ਧੀਰ ਭਲੇ ਧੀਰ। ਉਹ ਫਿਰ ਵੀ ਕੋਈ ਅਪ ਸ਼ਬਦ ਨਹੀਂ ਬੋਲਿਆ। ਭਾਵ ਇਸ ਤਰ੍ਹਾਂ ਦੀ ਪ੍ਰਕਿਰਤੀ ਵਾਲੇ ਜਿਹੜੇ ਬੰਦੇ ਆ, ਕਈ ਵਾਰੀ ਗੁਰੂ ਸਾਹਿਬਾਂ ਦੇ ਉੱਤੇ ਵੀ ਕੁਝ ਵਾਰ ਕੀਤੇ, ਪਰ ਸਤਿਗੁਰੂ ਜੀ ਆਪਣੀ ਅਵਸਥਾ ਵਿੱਚ ਹੀ ਅਚਲ ਰਹੇ ਹੈ। ਉਹ ਆਪਣਾ ਜਿਹੜਾ ਪਵਿੱਤਰ ਗੁਣ ਹੈ ਉਸ ਨੂੰ ਤਿਆਗਦੇ ਨੇ। ਇਸੇ ਤਰ੍ਹਾਂ ਜਿਹੜੇ ਉਹਨਾਂ ਦੇ ਵਰਵਸਾਏ ਹੋਏ ਮਹਾਂਪੁਰਖ ਹੈ, ਉਹਨਾਂ 'ਚ ਵੀ ਭਾਈ ਐਸੇ ਗੁਣ ਜਿਹੜੇ ਪੈਦਾ ਹੋ ਜਾਂਦੇ ਹਨ। ਰਹਾਓ ਜੋ ਕਿਛ ਕਰੇ ਸੋ ਆਪੇ ਸਵਾਮੀ, ਕਿਉਂਕਿ ਸਾਰੇ ਚੋਜਾਂ ਨੂੰ ਉਹ ਸਵਾਮੀ ਨਾਥ ਮਾਲਕ ਆਪ ਹੀ ਪਾਈ ਕਰਦਾ। ਉਹਦੀ ਆਪਣੀ ਲੀਲਾ ਹੈ, ਜੋਗੀ ਅੰਦਰ ਜੋਗੀਆ, ਤੂੰ ਭੋਗੀ ਅੰਦਰ ਭੋਗੀਆ, ਤੇਰਾ ਅੰਤ ਨਾ ਪਾਇਆ ਸੁਰਗ ਮੱਛਰ ਪਿਆਲ ਜੀਓ, ਹੁਣ ਵਾਰੀ ਹੋਂ ਵਾਰਨੇ ਕੁਰਬਾਨ ਤੇਰਾ ਨਾਵਨ। ਇਸ ਵਾਸਤੇ ਤੁਧ ਸੰਸਾਰ ਪਾਇਆ, ਸਿਰੈ ਸਿਰ ਧੰਦਾ ਲਾਇਆ, ਵੇਖਿਆ ਕੀਤਾ ਆਪਣਾ ਕਰ ਕੁਦਰਤ ਪਾਸਾ ਢਾਲ ਜੀਓ, ਇਹ ਸਾਰੇ ਜੀਵ ਜੰਤੂ ਨੂੰ ਪੈਦਾ ਕੀਤੇ ਹੈ, ਤੂੰ ਆਪ ਹੀ ਸਵਾਮੀ ਐਸੀ ਰਚਨਾ ਨੂੰ ਰਚਾ ਕੇ ਦੇਖ ਰਿਹਾ ਹੈ। ਹਰ ਆਪੇ ਕਾਰ ਕਮਾਵੈ, ਸਾਰਿਆਂ ਨੂੰ ਆਤਮਾ ਦੀ ਸੱਤਾ ਦੇ ਕੇ ਇਹ ਸਾਰੀ ਜਿਹੜੀ ਕਾਰ ਹੈ ਸੰਸਾਰ ਨੂੰ ਚਲਾਉਣ ਦੀ, ਉਹ ਆਪ ਹੀ ਕਮਾ ਰਿਹਾ ਹੈ। ਜੋ ਆਤਮਾ ਰੂਪੀ ਸੱਤਾ ਖਿੱਚ ਲੈ, ਇਸ ਕਾ ਬਲ ਨਹੀਂ ਇਸ ਹਾਥ, ਕਰਨ ਕਰਾਵਨ ਸਰਬ ਕੋ ਨਾਥ। ਕਿਉਂਕਿ ਹੈ ਤਾਂ ਉਹੀ ਕਹਿੰਦੇ ਜਿਹੜਾ ਬੀਰਬਲ ਅਕਬਰ ਦਾ ਨਵਾਂ ਰਤਨਾਂ ਵਿੱਚ ਇੱਕ ਵਜ਼ੀਰ ਸੀ, ਜਿਹਦੀਆਂ ਸਿਆਣੀਆਂ ਗੱਲਾਂ ਵੀ ਲੋਕ ਬਹੁਤ ਸੁਣਾਉਂਦੇ ਹੈ, ਅਤੇ ਹਾਜ਼ਰ ਜਵਾਬੀ ਬੜਾ ਸੀ। ਉਸਨੇ ਅਕਬਰ ਤੋਂ ਮਨਜ਼ੂਰ ਕਰਾ ਲਿਆ, ਇੱਕ ਵਿਆਹ ਦੀਆਂ ਪੰਜ ਮੋਹਰਾਂ ਲਵਾਂਗਾ। ਇਹ ਬਾਦਸ਼ਾਹ ਤੋਂ ਮਨਜ਼ੂਰੀ ਲੈ ਲਈ। ਗੋਇੰਦਵਾਲ ਸਾਹਿਬ ਆਇਆ, ਕਿਸੇ ਮਿਹਨਤ 'ਤੇ ਜਾਣਾ ਸੀ, ਇੱਥੇ ਕਾਫੀ ਖੱਤਰੀਆਂ ਦੇ ਘਰ ਸਨ। ਕਹਿਣ ਲੱਗਾ, ਭਾਈ ਜਿਹਨਾਂ ਦੇ ਵਿਆਹ ਹੋਏ ਹੈ ਉਹ ਪੰਜ ਪੰਜ ਮੋਹਰਾਂ ਦੇਵੋ। ਉਹ ਖੱਤਰੀ ਬਾਣੀਏ ਸੀਗੇ, ਬੜੇ ਹੁਸ਼ਿਆਰ ਨਿਕਲੇ, ਕਹਿੰਦੇ ਗੁਰੂ ਅਮਰਦਾਸ ਜੀ ਵੀ ਤਾਂ ਖੱਤਰੀ ਹੈ, ਉਹਨਾਂ ਦਾ ਜਨਮ ਵੀ ਖੱਤਰੀ ਪਰਿਵਾਰ 'ਚ ਹੋਇਆ, ਉਹਨਾਂ ਦੇ ਵੀ ਵਿਆਹ ਸ਼ਾਦੀਆਂ ਹੋਈਆਂ, ਉਹਨਾਂ ਤੋਂ ਵੀ ਲੈਣਾ ਚਾਹੀਦਾ। ਇੱਧਰ ਵੀ ਸੁਨੇਹਾ ਆ ਗਿਆ। ਸਤਿਗੁਰ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਇਹਦਾ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਾਇਆ, ਅਤੇ ਅਸੀਂ ਕਿਸੇ ਰਾਜਸੀ ਜਾਂ ਮਨਿਸਟਰੀ ਦਬਾਅ ਥੱਲੇ ਆ ਕੇ ਇਹ ਨਹੀਂ ਦੇ ਸਕਦੇ। ਹਾਂ ਲੰਗਰ ਛਕੋ, ਜਾਂ ਤੁਹਾਡੇ ਬਾਹਣਾਂ ਨੂੰ ਕੋਈ ਨੀਰਾ ਚਾਰਾ ਪੱਠਾ ਚਾਹੀਦਾ, ਉਹ ਵੀ ਮਿਲ ਜਾਏਗਾ। ਇਸ ਤਰ੍ਹਾਂ ਇਹ ਟੈਕਸ ਰੂਪ ਵਿੱਚ ਮਾਇਆ ਨੇ। ਸੋ ਉੱਧਰ ਮਿਹਮ ਬੜੀ ਤੇਜ਼ ਹੋ ਗਈ, ਕਹਿਣ ਲੱਗਾ ਹੁਣ ਆ ਕੇ ਸਿੱਝਾਂਗਾ, ਮੇਰੇ ਪੈਸੇ ਨਹੀਂ ਦਿੱਤੇ, ਅਤੇ ਗੁਰੂ ਅਮਰਦਾਸ ਦੇ ਬਹਾਨੇ ਬਾਕੀ ਖੱਤਰੀਆਂ ਤੋਂ ਕੁਛ ਨਹੀਂ ਮਿਲਿਆ। ਹਜ਼ੂਰ ਪਾਤਸ਼ਾਹ ਜੀ ਨੂੰ ਸੇਵਾਦਾਰਾਂ ਨੇ ਦੱਸਿਆ ਕਿ ਇਸ ਤਰ੍ਹਾਂ ਬੀਰਬਲ ਜਿਹੜਾ ਉਹ ਛਾਤੀ ਠੋਕ ਕੇ ਗਿਆ ਕਿ ਆ ਕੇ ਸਿੱਝਾਂਗਾ। ਹਜ਼ੂਰ ਪਾਤਸ਼ਾਹ ਸੁਤੇ ਸਿੱਧੇ ਹੀ ਮਕਾਰ ਬਿੰਦ ਤੋਂ ਬਚਨ ਨਿਕਲਿਆ, ਕਹਿੰਦੇ ਮੁੜ ਕੇ ਆਵੇਗਾ ਅਤੇ ਸਿੱਝੇਗਾ। ਉਧਰ ਸਾਧ ਸਿੰਘ ਜਿਹੜੇ ਗਿਆ ਉਹ ਪਹਾੜੀ ਸੀ, ਉਹ ਘੋੜੇ ਦਾ ਪੈਰ ਜੋ ਸਲਿਪ ਹੋਇਆ ਅਤੇ ਘੋੜਾ ਵੀ ਡਿੱਗ ਕੇ ਅਤੇ ਇਹ ਵੀ ਮਰ ਗਿਆ। ਅੱਜ ਤੱਕ ਪਤਾ ਨਹੀਂ ਕਿਵੇਂ ਬੀਤੀ, ਸਤਿਗੁਰੂ ਦੇ ਬਾਪ ਜਿਹੜੇ ਸੀ ਪੂਰੇ ਹੋਏ। ਸੋ ਇਸ ਵਾਸਤੇ ਕਈ ਵਾਰੀ ਇਨਸਾਨ ਕੀ ਕਰਨਾ ਚਾਹੁੰਦਾ, ਹੋਣਾ ਉਹੀ ਹੈ, ਕਰ ਹੈ ਰਾਮ ਹੋਏ ਹੈ ਸੋਏ, ਉਹੀ ਹੁੰਦਾ ਹੈ। ਉਹ ਸਾਰੀ ਕਾਰ ਨੂੰ ਕਮਾਉਣ ਵਾਲਾ ਭਾਈ ਆਪ ਹੈ। ਇੱਕ ਸੇਵਾ ਹੁੰਦੀ ਹੈ, ਕਾਰ ਸੇਵਾ ਹੁੰਦੀ ਹੈ, ਕਾਰਨਾਮ ਲਕੀਰ ਦਾ, ਜਿਹੜੀ ਹੁਕਮ ਦੀ ਲਕੀਰ ਹੁਕਮ ਦੇ ਦਾਇਰੇ ਵਿੱਚ ਰਹਿ ਕੇ ਸੇਵਾ ਕੀਤੀ ਜਾਏ, ਉਹਦਾ ਨਾਮ ਕਾਰ ਸੇਵਾ ਹੈ। ਬਾਬਾ ਗੁਰਮੁਖ ਸਿੰਘ ਜੀ ਹੋਏ ਆ ਮਹਾਂਪੁਰਖ, ਉਹਨਾਂ ਨੂੰ ਪੁੱਛਿਆ ਕਿ ਮਹਾਰਾਜ ਜੀ ਨੂੰ ਸਿੱਖ ਕਹਿੰਦੇ ਆ, ਉਹ ਕਿਹੋ ਜਿਹਾ ਹੁੰਦਾ, ਇਹ ਤਾਂ ਕਿਰਪਾ ਕਰ ਦਿਓ। ਪੁਰਾਣੇ ਸਿੱਖਾਂ ਦਾ ਇਤਿਹਾਸ ਪੜ੍ਹਦੇ ਹਾਂ ਅੱਜ ਵੀ, ਕੋਈ ਦਿਖਾਓ, ਕਹਿੰਦੇ ਕੋਈ ਨਹੀਂ ਸਮਾਂ ਆਏਗਾ ਦਿਖਾ ਦਿਆਂਗੇ। ਚੰਦ ਬਾਬਾ ਝੰਡਾ ਸਿੰਘ ਜੀ ਅੰਮ੍ਰਿਤਸਰ ਸਾਹਿਬ ਮਹਾਂਪੁਰਖ ਸਿਰੇ, ਉਹਨਾਂ ਦੇ ਸੇਵਾਦਾਰ, ਉਹਨਾਂ ਨੂੰ ਉਹਨਾਂ ਨੇ ਦੱਸਤੀ, ਪੱਤਰਕਾਰ ਦੇਖ ਕੇ ਸੇਵਾਦਾਰ ਕੋਲ ਭੇਜੀ, ਆਪਣੇ ਮੁਬਾਰਕ ਹਸਤ ਕਮਲਾਂ ਨਾਲ ਲਿਖੀ ਅਤੇ ਝੰਡਾ ਸਿੰਘ ਮੁਕਤਸਰ ਸਾਹਿਬ ਕਾਰ ਸੇਵਾ ਚੱਲ ਰਹੀ ਹੈ। ਇੰਨੇ ਟਰੱਕ ਸੀਮਿੰਟ ਦੇ ਚਾਹੀਦੇ ਹੈ, ਇੰਨੇ ਬਜਰੀ ਦੇ, ਇੰਨੇ ਰੇਤ ਦੇ, ਇੰਨੇ ਕੁਆਂਟਲ ਸਰੀਆ ਚਾਹੀਦਾ, ਜਿੰਨੀਆਂ ਵੀ ਚੀਜ਼ਾਂ ਵਰਤੀਆਂ ਜਾਣੀਆਂ ਉਹ ਲਿਆ ਦਿੱਤੀਆਂ, ਇਹ ਤੁਸੀਂ ਫਲਾਣੇ ਦਿਨ ਲੈ ਕੇ ਹਾਜ਼ਰ ਹੋ ਜਾਓ। ਭਾਵੇਂ ਮਟੀਰੀਅਲ ਬਹੁਤ ਜ਼ਿਆਦਾ ਸੀ ਅਤੇ ਮਹਾਂਪੁਰਖਾਂ ਨੇ ਉਦਮ ਕੀਤਾ, ਉਹ ਸਾਰਾ ਸਮਾਨ ਲੈ ਕੇ ਪਹੁੰਚ ਗਏ, ਆ ਕੇ ਨਮਸਕਾਰ ਕੀਤੀ ਮਹਾਂਪੁਰਖੋਂ। ਆਪ ਜੀ ਨੇ ਜੋ ਹੁਕਮਨਾਮਾ ਭੇਜਿਆ ਸੀ ਮੁਕਤਸਰ ਸਾਹਿਬ ਦੀ ਕਾਰ ਸੇਵਾ ਵਾਸਤੇ, ਉਹ ਸਾਰੀ ਸਮੱਗਰੀ ਹਾਜ਼ਰ ਹੈ। ਕਹਿਣ ਲੱਗੇ, ਬੁੱਧੂਆ ਤੂੰ ਬੜਾ ਹੰਕਾਰੀ ਹੋ ਗਿਆ, ਮਾਇਆਧਾਰੀ ਹੈ, ਹੁਣ ਤੂੰ ਸਾਨੂੰ ਦੱਸਦਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਵਿੱਚ ਕੁਝ ਨਹੀਂ, ਇੰਨੇ ਟਰੱਕ ਲਿਆ ਕੇ ਦੱਸ ਰਿਹਾ ਕਿ ਮੈਂ ਬਹੁਤ ਵੱਡਾ ਸੇਵਾਦਾਰ ਬਣ ਗਿਆ, ਚੱਲ ਦੌੜ ਜਾ। ਜਦੋਂ ਮਹਾਂਪੁਰਖਾਂ ਨੇ ਇਸ ਤਰ੍ਹਾਂ ਦੇ ਬਚਨ ਕਹੇ, ਉਹ ਨਾਲ ਜਿਹੜਾ ਸੇਵਾਦਾਰ ਦੱਸਦੀ ਚਿੱਠੀ ਲੈ ਕੇ ਗਿਆ ਸੀ, ਉਹ ਕਹਿੰਦਾ ਬਾਬਾ ਜੀ ਤੁਹਾਡੀ ਜੇਬ ਵਿੱਚ ਪੱਤਰਕਾ ਕੱਢ ਕੇ ਮਹਾਂਪੁਰਖਾਂ ਨੂੰ ਦਿਖਾਓ, ਅਤੇ ਤੁਸੀਂ ਆਪੇ ਦਾ ਹੁਕਮ ਭੇਜਿਆ ਸੀ। ਕਹਿੰਦੇ ਨਹੀਂ ਜੀ, ਇਹ ਬੁੱਧੂ ਨੂੰ ਅਕਲ ਨਹੀਂ ਹੈ ਝੰਡੇ ਨੂੰ, ਇਸ ਬੁੱਧੂ ਨੂੰ ਅਕਲ ਨਹੀਂ, ਮਹਾਂਪੁਰਖ ਕਿਰਪਾ ਕਰਕੇ ਸੋਝੀ ਦਿਓ। ਉਸੇ ਤਰ੍ਹਾਂ ਬੈਕ ਮੋੜ ਦਿੱਤਾ। ਹੁਣ ਪ੍ਰੇਮੀਆਂ ਨੂੰ ਦੱਸਦੇ, ਕਹਿੰਦੇ ਦੇਖ ਰਿਹਾ ਸਿੱਖ ਕਿਹਨੂੰ ਕਹਿੰਦੇ, ਕਿਹਨੂੰ ਸਿੱਖ ਕਹਿੰਦੇ, ਜਿਹੜਾ ਜੀਵਤ ਭਾਵ ਹੰਕਾਰ ਤੋਂ ਮਰ ਜਾਂਦਾ। ਹਸਤੀ ਸਿਰ ਜਿਉਂ ਅੰਕਸ ਹੈ, ਅਹਿਰਨ ਜਿਉਂ ਸਿਰ ਦੇ, ਮਨ ਤਨ ਆਗੈ ਰਾਖੈ ਊਭੀ ਸੇਵ ਕਰੇ, ਇਉਂ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰੇਸ਼ਟ ਕਰ ਲਏ। ਹੁਣ ਆਪਾਂ ਦੇਖ ਲਓ, ਮਾੜੀ ਜਿਹੀ ਗੱਲ ਕਿਸੇ ਨੂੰ ਕਹਿ ਕੇ ਦੇ, ਉਹਦੇ ਨੱਕ 'ਤੇ ਕੋਈ ਮੱਖੀ ਨਹੀਂ ਬਹਿਣ ਦਿੰਦਾ, ਥੋੜ੍ਹਾ ਜਰਮ ਸ਼ਕਤੀ ਨਹੀਂ। ਪਰ ਸਾਧ ਸੰਗੀ ਆਪ ਗਵਾਈਏ ਤਾਂ ਸ਼ੋ ਪਾਈਏ, ਹੋਰ ਕੈਸੀ ਚਤਰਾਈ, ਆਪਾ ਭਾਵ ਗਵਾ ਕੇ ਫਿਰ ਗੁਰੂ ਘਰ ਵਿੱਚੋਂ ਕੁਝ ਪ੍ਰਾਪਤੀ ਹੁੰਦੀ ਹੈ। ਇਹ ਸੋਝੀ ਕਿੱਥੋਂ ਮਿਲਦੀ ਹੈ? ਇਹ ਗਿਆਨਵਾਨ ਪੁਰਖਾਂ ਦੀ ਸੰਗਤ ਕਰਨੇ ਮਿਲਦੀ ਸੋਝੀ। ਹਰ ਆਪੇ ਹੀ ਮਤ ਦੇਵੈ ਸਵਾਮੀ, ਉਹ ਹਰੀ ਵਾਹਿਗੁਰੂ ਪਰਮੇਸ਼ਰ ਆਪ ਹੀ ਕਿਰਪਾ ਕਰਕੇ ਐਸੀ ਮਤ ਸ੍ਰੇਸ਼ਟ ਬੁੱਧੀ ਨੂੰ ਦਿੰਦੇ ਹਨ। ਹਰ ਆਪੇ ਬੋਲ ਬੁਲਾਵੈ, ਇਹ ਹਰੀ ਆਪ ਹੀ ਗੁਰਮੁਖਾਂ ਤੋਂ ਪਵਿੱਤਰ ਬੋਲ ਜਿਹੜੇ ਬਚਨ ਉਹ ਬੁਲਾਉਂਦਾ ਹੈ, ਕਿਉਂਕਿ ਅਤ ਸੀਤਲ ਨੇ ਦਰੋਚਿਤ ਸਹਿਣਸ਼ੀਲ ਹੈ ਸਾਰ। ਉਹਨਾਂ ਦੀ ਰਸਨਾ ਦੇ ਜਿਹੜੇ ਬਚਨ ਹੈ ਉਹ ਬੜੇ ਪਿਆਰੇ ਹੁੰਦੇ ਆ, ਚਾਹੇ ਉਹ ਲਿਖ ਕੇ ਕਹਿਣ ਚਾਹੇ ਉਵੇਂ। ਜਦੋਂ ਸਾਧ ਸੰਗਤ ਜੀ ਪਾਕਿਸਤਾਨ ਬਣਿਆ ਅਤੇ ਉੱਧਰ ਵੀ ਸਾਡੇ ਅਸਥਾਨ ਸੀ ਹੋਤੀ ਮਰਦਾਨ, ਸ਼ਾਇਦ ਤੁਹਾਡੇ ਵੀ ਉਸ ਇਲਾਕੇ ਦੀ ਕੋਈ ਸੰਗਤ 'ਤੇ ਬੈਠੀ ਹੋਵੇ, ਅਤੇ ਜਿੰਨੇ ਡੇਰੇ ਦੇ ਉਹ ਸਾਧੂ ਸੀ ਸਾਰੇ ਬਹਾਲ ਲੈਣ, ਕਿਉਂਕਿ ਆਪੋ ਤਾਪ ਪਈ ਸੀ ਚਾਰ ਸਵੇਰੇ, ਅਤੇ ਉੱਥੇ ਗੰਨਾ ਬੀੜੀਆਂ ਹੋਈਆਂ, ਇਹ ਪ੍ਰਚਾਰ ਕਰਕੇ ਲੋਕਾਂ ਨੂੰ ਭੜਕਾਉਣਾ, ਇਹਨਾਂ ਸਾਰਿਆਂ ਨੂੰ ਖਤਮ ਕਰ ਦਿੱਤਾ ਜਾਏ। ਉੱਧਰ ਹੁਸ਼ਿਆਰਪੁਰ ਜਿਹੜੇ ਸੰਤ ਹਰਪਾਲ ਵਾਲੇ ਬਾਬਾ ਜਵਾਲਾ ਸਿੰਘ ਜੀ, ਉਹਨਾਂ ਨੇ ਆਪਣੇ ਛੋਟੇ ਗੁਰੂ ਭਾਈ ਸੰਤ ਗਿਆਨੀ ਹਰੀ ਸਿੰਘ ਜੀ ਨੂੰ ਚਿੱਠੀ ਲਿਖੀ, ਗਿਆਨੀ ਜੀ ਅਸੀਂ ਸਾਧੂ ਹਾਂ, ਸਾਧੂ ਦਾ ਕੰਮ ਆ ਏਕਤਾ ਦਾ ਉਪਦੇਸ਼ ਦੇਣਾ, ਉਹ ਸਮਦ੍ਰਿਸ਼ਟੀ ਵਾਲਾ ਹੁੰਦਾ। ਅਸੀਂ ਇੱਥੇ ਕੈਂਪ ਲਾਇਆ ਹੋਇਆ, ਬਹੁਤ ਸਾਰੇ ਮੁਸਲਮਾਨ, ਉਹਨਾਂ ਦੇ ਬੱਚੇ ਬਜ਼ੁਰਗ ਧੀਆਂ ਭੈਣਾਂ ਦੀ ਪੂਰੀ ਤਰ੍ਹਾਂ ਸੁਰੱਖਿਆ ਕਰ ਰਹੇ ਹਾਂ, ਅਤੇ ਤੁਸੀਂ ਵੀ ਇੱਥੇ ਕੋਈ ਜ਼ਹਿਰੀਲਾ ਪ੍ਰਚਾਰ ਨਹੀਂ ਕਰਨਾ, ਏਕਤਾ ਦਾ ਪ੍ਰਚਾਰ ਕਰਨਾ। ਡਾਕ ਤੇ ਸੈਂਸਰ ਲੱਗਾ ਹੋਇਆ ਸੀ, ਉਹ ਜਿਹੜੇ ਚਿੱਠੀ ਉੱਥੇ ਗਈ ਤੇ ਜਨਰਲ ਸਾਹਿਬ ਨੇ ਉਹ ਚਿੱਠੀ ਖੋਲੀ ਤੇ ਪੜ੍ਹੀ ਤੇ ਬੜੇ ਏਕਤਾ ਦੇ ਵਚਨ, ਕਹਿਣ ਲੱਗੇ ਚਿੱਠੀ ਕਿੱਥੋਂ ਆਈ ਹੈ? ਕਹਿੰਦੇ ਜੀ ਪੰਜਾਬ ਚੋਂ ਹੁਸ਼ਿਆਰਪੁਰ ਜਿਹੜੇ ਪਿੰਡ ਆ ਹਰਕੁਆਲ, ਉੱਥੇ ਮਹਾਂਪੁਰਖਾਂ ਦਾ ਸਥਾਨ ਹੈ ਡੇਰਾ ਸੰਤਗੜ੍ਹ, ਸਾਡੇ ਉਹ ਵੱਡੇ ਗੁਰੂ ਭਾਈ ਹੈ, ਉਹਨਾਂ ਨੇ ਇਹ ਚਿੱਠੀ ਭੇਜੀ ਹੈ। ਕਹਿੰਦੇ ਐਸੇ ਏਕਤਾ ਵਾਲੇ ਮਹਾਂਪੁਰਖ ਹੈ, ਕਹਿੰਦੇ ਜੀ ਤੁਸੀਂ ਆਪੇ ਹੀ ਪੜ੍ਹ ਲਓ ਅਤੇ ਦੇਖ ਲਓ, ਜਹਾਜ਼ ਮੰਗਾ ਕੇ ਡੇਰੇ ਦੇ ਸਾਰੇ ਸਾਧੂ ਸੁਰੱਖਿਅਤ ਦਿੱਲੀ ਉਤਾਰੇ ਸੀ ਅਤੇ ਸੰਤ ਬਾਬਾ ਮਾਝਾ ਸਿੰਘ ਜੀ ਨੂੰ ਕਹਿੰਦੇ ਕੋਈ ਸਮਾਨ, ਕਹਿੰਦੇ ਜੀ ਸਮਾਨ ਕੀ ਕਰਨਾ, ਬਾਬਾ ਕਰਮ ਸਿੰਘ ਜੀ ਮਹਾਰਾਜ ਜੋਤੀਮਾਨ ਨੇ ਖੜਾਵਾਂ ਅਤੇ ਕੁਝ ਉਹਨਾਂ ਦੀਆਂ ਨਿਸ਼ਾਨੀਆਂ ਅਤੇ ਪੜ੍ਹ ਲਿਆਏ ਸੀ। ਅੱਜ ਦੇ ਦਿੱਲੀ ਕਾਂਡ ਹੋਇਆ 84 ਦਾ, ਉਦੋਂ ਉਸ ਸਥਾਨ 'ਤੇ ਵੀ ਅੱਗ ਲਾਉਣ ਆਏ ਸੀ, ਉਦੋਂ ਉਹ ਮਹਾਂਪੁਰਖਾਂ ਦੇ ਪੜ੍ਹ ਜਿਹੜੇ ਉਹਨਾਂ ਦਾ ਨੁਕਸਾਨ ਹੋਇਆ, ਪਰ ਜਿਨ੍ਹਾਂ ਨੇ ਉਹ ਕੀਤਾ ਉਹ ਸਾਰੇ ਪਾਗਲ ਹੋ ਕੇ ਮਰ ਗਏ। ਸੋ ਇਸ ਵਾਸਤੇ ਸਾਧ ਸੰਗਤ ਜੀ ਅੱਖਰਾਂ ਵਿੱਚ ਇਹ ਬਲ ਹੈ, ਏਕਤਾ ਦੇ ਅੱਖਰ ਜਿਹੜੇ ਏਕਤਾ ਦੇ ਬੋਲ ਹੈ, ਕਿਉਂਕਿ ਜਿਹੜਾ ਪਰਮੇਸ਼ੁਰ ਉਹਦੀ ਬੋਲੀ ਕਿਹੋ ਜਿਹੀ ਹੈ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਇਹਦੇ 'ਤੇ ਕੋਈ ਜ਼ੋਰ ਤਾਂ ਨਹੀਂ ਲੱਗਦਾ। ਇਸ ਵਾਸਤੇ ਜੇ ਕਿਸੇ ਨੂੰ ਕੌੜਾ ਫਿੱਕਾ ਬੋਲਦੇ ਹਾਂ ਤਾਂ ਫਿਰ ਉਸੇ ਤਰ੍ਹਾਂ ਦਾ ਮੋਹਰਿਓਂ ਜਵਾਬ ਆਉਂਦਾ। ਸੋ ਇਸ ਲਈ ਇਹ ਕਹਿੰਦੇ ਉਹ ਜਿਹੜੇ ਚੰਗੇ ਬੋਲ ਹੈ ਉਹ ਵੀ ਮਹਾਰਾਜ ਸੱਚੇ ਪਾਤਸ਼ਾਹ ਆਪ ਬੁਲਾਉਂਦੇ ਹੈ। ਭਾਈ ਜੱਗਾ ਦਸਮ ਪਾਤਸ਼ਾਹ ਦੇ ਚਰਨਾਂ 'ਚ ਸੇਵਾਦਾਰ ਸੀ, ਮਸੰਦਾਂ ਨੇ ਬੜੀ ਈਰਖਾ ਕਰਨੀ। ਇੱਕ ਦਿਨ ਪਾਤਸ਼ਾਹ ਕਹਿਣ ਲੱਗੇ ਜੱਗਿਆ ਕੋਈ ਗੱਲ ਦੱਸ, ਕਹਿਣ ਲੱਗੇ ਮਹਾਰਾਜ ਜਿੰਨੀ ਜਿੰਨੀ ਕਿਸੇ ਨੂੰ ਤੁਸੀਂ ਸੋਝੀ ਦਿੱਤੀ ਹੈ ਉੱਨੀ ਉਹਨੇ ਵਰਤ ਰਿਹਾ, ਤੁਸੀਂ ਅੰਤਰਜਾਮੀ ਹੈ, ਮੈਂ ਕੀ ਦੱਸਣਾ, ਤੁਹਾਤੋਂ ਕੋਈ ਛੁਪਿਆ ਤਾਂ ਹੈ ਨਹੀਂ। ਮਹਾਰਾਜ ਨੇ ਫਿਰ ਸਮਝਾਉਣ ਵਾਸਤੇ ਕੜਾਹਾ ਪਾਣੀ ਦਾ ਭਰਿਆ ਔਰ ਉਹਦੇ ਵਿੱਚ ਕੁਝ ਪਤਾਸੇ ਪਾ ਦਿੱਤੇ ਅਤੇ ਪੱਥਰ ਦਾ ਟੁਕੜਾ ਪਾਇਆ। ਹਜ਼ੂਰ ਕਹਿਣ ਲੱਗੇ ਭਾਈ ਕੱਢ ਕੇ ਲਿਆਓ। ਉਹ ਪੱਥਰ ਦਾ ਟੁਕੜਾ ਕੱਢ ਲਿਆ, ਕਹਿੰਦੇ ਪਤਾਸੇ? ਕਹਿੰਦੇ ਮਹਾਰਾਜ ਉਦੋਂ ਖੁਰ ਕੇ ਪਾਣੀ ਵਿੱਚ ਹੀ ਮਿਲ ਗਏ। ਹਜ਼ੂਰ ਕਹਿਣ ਲੱਗੇ ਭਾਈ ਜੱਗੇ ਜੀ ਦਾ ਪਤਾਸੇ ਵਿਰਤੀ ਹੈ ਕਿ ਸਾਡੀ ਸੰਗਤ ਕਰਕੇ ਸਾਡੇ 'ਚ ਭੇਦ ਹੋ ਗਿਆ, ਮਸੰਦੋ ਤੁਹਾਡੀ ਪੱਥਰ ਵਿਰਤੀ ਹੈ, ਸਾਡੇ ਕੋਲ ਰਹਿ ਕੇ ਵੀ ਪੱਥਰ ਦੇ ਪੱਥਰ ਹੈ। ਗੱਜ ਕੇ ਬੋਲੋ। ਭਾਈ ਗੁਰਦਾਸ ਜੀ ਕਹਿੰਦੇ ਨਾ, ਪੱਥਰ ਪਾਣੀ ਰੱਖਿਆ ਮਨ ਹੱਠ ਨਾ ਘਟਿਆ, ਜਿਹੜਾ ਪੱਥਰ ਹੈ ਉਹ ਭਾਵੇਂ ਪਾਣੀ ਵਿੱਚ ਹੀ ਰਹੇ, ਉਹ ਜਿੰਨਾ ਚਿਰ ਹੈਗਾ ਮਨਮੁਖ। ਸਾਧ ਸੰਗਤ ਜੀ ਇਸ ਤਰ੍ਹਾਂ ਦਾ ਕਥਨ ਕੀਤਾ ਵੀ ਸੈਲ ਹੈ ਅਬ ਅੰਤਰ ਸੂਕਾ, ਉਹ ਪੱਥਰ ਦੀ ਨਿਆਈ ਹੈ, ਜਿੰਨਾ ਮਰਜ਼ੀ ਉਪਦੇਸ਼ ਸੁਣੀ ਜਾਏ ਉਹ ਗ੍ਰਹਿਣ ਨਹੀਂ ਕਰਦਾ, ਅਤੇ ਜਿਹੜੇ ਗੁਰਮੁਖ ਹੈ ਉਹ ਗੁਰੂ ਸਾਹਿਬ ਦੇ ਬਚਨ ਸੁਣਦੇ ਵੀ ਧਿਆਨ ਮੰਨਦੇ ਵੀ ਹੈ, ਅਮਲ ਵਿੱਚ ਵੀ ਲਿਆਉਂਦੇ ਹੈ, ਉਹਨਾਂ ਦੀ ਲੋਕ ਤੋਂ ਲੋਕ ਦੀ ਯਾਤਰਾ ਭਾਈ ਸਫਲ ਹੋ ਜਾਂਦੀ ਹੈ। ਇਸ ਵਾਸਤੇ ਸ਼ੁਭ ਬਚਨ ਬੋਲਣ ਦੀ ਜਿਹੜੀ ਸਮਰੱਥਾ ਹੈ ਇਹ ਵੀ ਗੁਰੂ ਮਹਾਰਾਜ ਦੀ ਕਿਰਪਾ ਨੂੰ ਆਪੇ ਚੰਗੇ ਵਚਨ ਬੁਲਾਉਂਦਾ ਹੈ ਕਿ ਜਿਹੜੇ ਹੰਕਾਰ ਜਿਹਾ ਮਾਇਆ ਧਾਰੀਆ ਅੰਨਾ ਬੋਲਾ ਸ਼ਬਦ ਨਾ ਸੁਣੀ ਬਹੁ ਰੋਲ, ਝੋਲਾ ਉਹਦੀ ਐਸੀ ਕਿਰਿਆ ਹੁੰਦੀ ਹੈ ਸਾਰੇ ਆਪੇ ਪੰਜ ਤੱਤ ਵਿਸਥਾਰਾ। ਉਹ ਵਾਹਿਗੁਰੂ ਪਰਮੇਸ਼ਰ ਸਾਜੇ ਤੇ ਪਵਨਾ ਪਾਇਆ, ਪਵਨੇ ਤੇ ਜਲ ਹੋਏ, ਜਲ ਤੇ ਤਿਰਪਣ ਸਾਜਿਆ, ਘੜ ਘੜ ਜੋਤ ਸਮੋਏ, ਸੱਚੇ ਤੋਂ ਮਾਇਆ, ਮਾਇਆ ਤੋਂ ਤਿੰਨ ਗੁਣ ਸਤੋ ਰਜੋ ਤਮੋ, ਪੰਜ ਸੱਤ ਆਕਾਸ਼ ਬਾਜੂ ਅਗਨੀ ਜਲ ਧਰਤੀ, ਇਹ 25 ਪ੍ਰਕਿਰਤੀਆਂ, ਤੇਰਾ ਸਾਰਾ ਸੰਸਾਰ ਦੀ ਜਿਹੜੀ ਰਚਨਾ, ਏਕੋ ਅੰਗ ਸਿਆਮ ਬਹੁ ਪਰਜਾ ਜੇਜ, ਕੀਤਾ ਪਰਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ, ਇਹ ਸਾਰੀ ਰਚਨਾ ਹਰਨ ਭਰਨ ਜਾ ਕਰ ਨੇਤਰ ਫੋਰ ਕਰ ਲੈਂਦਾ, ਆਪੇ ਉਹ ਪੰਜਾਂ ਤੱਤਾਂ ਦੁਆਰਾ ਵਿਸਥਾਰ ਕਰਦਾ। ਇਸ ਵਾਸਤੇ ਹੁਣ ਸਾਇੰਸਦਾਨ ਇਹ ਕਹਿੰਦੇ ਹੈ ਕਿ ਪੰਜ ਤਾਤਿਆਂ ਅਤੇ ਛੇਵਾਂ ਮਨ ਰਲ ਜਾਂਦਾ। ਹਜ਼ੂਰ ਪਾਤਸ਼ਾਹ ਕਹਿੰਦੇ ਪੰਜ ਤੱਤ ਕਰ ਸ੍ਰਿਸ਼ਟ ਸਭ ਸਾਜੀ, ਕੋਈ ਸੇਵਾ ਕਰਿਓ ਜੇ ਕੁਛ ਕੀਤਾ ਹੋਵੇ, ਛੇਵਾਂ ਤਾਤਾਂ ਜੀ ਕਿਸਨੇ ਨਹੀਂ ਕੀਤਾ? ਅਤੇ ਸਾਇੰਸਦਾਨਾਂ ਦਾ ਖਿਆਲ ਹੈ ਕਿ ਆਕਾਸ਼ ਔਰ ਧਰਤੀ ਜਿਹੜੀ ਆ ਉਹ ਲਾਵ ਗ੍ਰੈਵੀਟੇਸ਼ਨ ਨਾਲ ਖੜੀ ਆ, ਗੁਰੂ ਤਾਂ ਖਿੱਚਣਾ, ਉਹਨਾਂ ਨੂੰ ਪੁੱਛੋ ਵੀ ਗੁਰੂ ਤਾਂ ਖਿੱਚ ਕੇ ਪੈਦਾ ਕੀਤੀ, ਆਕਾਸ਼ ਤੇ ਧਰਤੀ ਨੂੰ ਕਿਹਨੇ ਪੈਦਾ ਕੀਤਾ? ਇੱਥੇ ਫਿਰ ਵਿਗਿਆਨ ਚੋਪਿਆ। ਗੱਜ ਕੇ ਬੋਲੋ, ਆਕਾਸ਼ ਕਿਹਨੇ ਪੈਦਾ ਕੀਤਾ? ਬਿਨ ਖੰਘਾ ਅੰਮਾ ਗਗਨ ਰਹਾਇਆ, ਹੋਏ ਜੋ ਦੀਸਾ ਅੰਬਰ ਤਾਰੇ, ਕਿਨ ਹੋਏ ਚੀਤੇ ਚੀਤਨ ਹਾਰੇ, ਪੌਰੇ ਫੰਡੀਆ ਅੰਬਰ ਕਾਸਿਓ ਲਾਗਾ, ਬੂਝੇ ਬੂਝਣ ਹਾਰ ਸੁਭਾਗਾ। ਪਾਤਸ਼ਾਹ ਕਹਿ ਰਹੇ ਹੋ ਪੰਜਾਂ ਤੱਤਾਂ ਦੁਆਰਾ ਇਹ ਸ੍ਰਿਸ਼ਟੀ ਦਾ ਵਿਸਥਾਰ ਵੀ ਆਪੇ ਹੀ ਕਰਦਾ। ਜਾਗੋਤ ਕਰਾ ਕਰਤਾਰਾ ਪ੍ਰਜਾ ਕਰਤਵ ਦੇਹ ਅਪਾਰਾ, ਜਬ ਆ ਕਰਤ ਕਰਤੋਂ ਕਬ ਨੂੰ ਤੁਮ ਮੈਂ ਬਿਰਤ ਦੇ ਧਰ, ਕਬ ਨੂੰ ਵਿੱਚ ਧਾਤੂ ਆਪ ਪੰਜ, ਵਿੱਚ ਧਾਤੂ ਪੰਜ ਆਪ ਪਾਵੈ। ਜਿਹੜੇ ਪੰਜ ਧਾਤੂ ਹੈ ਕਾਮ ਕ੍ਰੋਧ ਮੋਹ ਹੰਕਾਰ ਵੀ ਪਾ ਦਿੱਤੇ ਹੈ, ਇਹ ਬੰਦੇ ਵਾਸਤੇ ਇੱਕ ਬੜਾ ਇਮਤਿਹਾਨ ਰੱਖਦਾ। ਜਿਨ ਦਾ ਇਹ ਪੰਜਾਂ ਨੂੰ ਜਿੱਤ ਲਿਆ ਉਹ ਤਾਂ ਜੀਵਨ ਦੀ ਬਾਜ਼ੀ ਲੈਵੇ ਜਿੱਤ ਗਿਆ, ਅਤੇ ਜਿਹੜੇ ਪੰਜ ਹੈ ਅਤੇ ਜਿਹੜਾ ਇਹਨਾਂ ਤੋਂ ਸ਼ਿਕਸ਼ਤ ਖਾ ਜਾਂਦਾ ਉਹ ਫਿਰ ਵਾਰ ਵਾਰ 84 ਲੱਖ ਚੂਨਾਂ 'ਚ ਘੁੰਮੇ ਜਾਂਦਾ। ਇਹਨਾਂ ਨੂੰ ਜਿੱਤਣ ਦਾ ਢੰਗ ਕੀ ਹੈ? ਕਾਮ ਜਿਹੜਾ ਹੈ ਵਸਤੂ ਵਿਚਾਰ ਨਾਲ, ਕਿ ਸਾਡਾ ਸਰੀਰ ਅੱਡੀਆਂ ਦਾ ਢਾਂਚਾ, ਅੱਖਾਂ 'ਚ ਗਿੱਦ ਹੈ, ਕੰਨਾਂ 'ਚ ਮੈਲ ਹੈ, ਨਾਸਾਂ 'ਚ ਸੀਂਡ ਹੈ, ਮੂੰਹ 'ਚ ਥੁੱਕ ਹੈ, ਅਤੇ ਮਲ ਮੂਤਰ ਦੀ ਦੇਹ ਸਾਰੇ ਰੂਮ ਪਸੀਨੇ ਨਾਲ ਭਰੇ ਹੋਏ ਹੈ, ਅਤੇ ਗੰਦਗੀ ਦੀ ਦੇਹ ਹੈ ਜਿੱਥੇ ਲੱਟੂ ਪੱਟੂ ਹੋ ਕੇ ਜੀਵਨ ਬਰਬਾਦ ਕਰਦਾ। ਇਹ ਵਸਤੂ ਵਿਚਾਰ ਕਰਨੀ ਅਤੇ ਫਿਰ ਬੰਦਾ ਵਪਾਰਾਂ ਨੂੰ ਵਿਰਤੀ ਜਿਹੜੀ ਟੁੱਟ ਜਾਂਦੀ ਹੈ। ਸੋ ਇਸੇ ਤਰ੍ਹਾਂ ਜਿਹੜਾ ਕ੍ਰੋਧ ਆ ਉਹ ਖਿਮਾ ਨਾ, ਹੰਕਾਰ ਨਿਮਰਤਾ ਨਾ, ਅਤੇ ਲੋਭ ਸੰਤੋਖ ਦੇ ਨਾਲ, ਮੋਹ ਜਿਹੜਾ ਹੈ ਇਹ ਗੁਰੂ ਦੇ ਪਿਆਰ ਨਾਲ ਖਤਮ ਹੁੰਦਾ। ਕਿਉਂਕਿ ਆਪੋਜਿਟ ਤੱਤ ਲਜੀਏ ਫਿਰ ਗੱਲ ਬਣਦੀ ਹੈ, ਆਗਿਆ ਅਤੇ ਬਜਾਉਣ ਲਈ ਪਾਣੀ ਚਾਹੀਦਾ, ਅੱਗ ਨਾ ਤੱਕ ਬੁਝਣੀ ਨਹੀਂ। ਇਸ ਵਾਸਤੇ ਜਿਵੇਂ ਹੁਣ ਸੱਚ ਬੋਲਣਾ ਸ਼ੁਰੂ ਕਰਦੇ ਹੋ ਝੂਠ ਆਪਣੇ ਆਪ ਹੀ ਛੱਡਿਆ ਗਿਆ, ਧਰਮ ਦੀ ਕਿਰਤ ਕਰਨ ਲੱਗ ਪਾ ਚੋਰੀ ਆਪੇ ਛੱਡੀ ਗਈ, ਜਾਤ ਸਾਤ ਧਾਰ ਲਓ ਜਾਰੀ ਆਪਣੇ ਆਪ ਹੀ ਖਤਮ ਹੋ ਗਈ। ਇਸੇ ਤਰ੍ਹਾਂ ਓਪੋਜਿਟ ਜਿਹੜੀ ਚੀਜ਼ ਆ ਉਹ ਦੂਜੀ ਚੀਜ਼ ਆਪਣੇ ਆਪ ਹੀ ਖਤਮ ਹੋ ਜਾਂਦੀ, ਉਹਨੂੰ ਖਤਮ ਕਰਨ ਦੀ ਲੋੜ ਹੀ ਨਹੀਂ ਹੁੰਦੀ। ਪਾਤਸ਼ਾਹ ਕਹਿੰਦੇ ਪੰਜ ਤੱਤ ਪਾਏ, ਪਰ ਇਹ ਖਤਮ ਕਿਵੇਂ ਹੁੰਦੇ ਆ? ਮਨਸਾ ਮਰੇ ਧਾਤ ਮਰ ਜਾਏ, ਮਨ ਦੀਆਂ ਜਦੋਂ ਬਾਸ਼ਨਾ ਮਰ ਜਾਂਦੀਆਂ ਅਤੇ ਇਹ ਜਿਹੜੇ ਵਿਕਾਰ ਆ ਇਹ ਆਪਣੇ ਆਪ ਖਤਮ ਹੋ ਜਾਂਦੇ ਆ। ਕਿਉਂਕਿ ਜਿਹੜੇ ਸੰਕਲਪ ਹੈ ਬਾਸ਼ਨਾਵਾਂ ਸੁਤਵਿਤ ਲੋਕ ਈਸ਼ਣਾ ਦੀਨੀ ਪੁੱਤਰ ਦੀ ਇੱਛਾ ਆ, ਇਹਦੀ ਇੱਛਾ 'ਚ ਬੜੇ ਬੜੇ ਪੱਧਰ ਵੀ ਕਰਦਾ ਹੈ, ਬਿਰਤ ਧੰਨ ਵਾਸਤੇ ਵੀ ਬੜੇ ਪਾਪ ਕਰਦਾ, ਬਹੁ ਪਰਪੰਚ ਕਰ ਪਰ ਧੰਨ ਲਿਆਵੈ, ਸੁਤਧਾਰਾ ਬਿਆਨ ਲਟਾਵੈ, ਮਨ ਮੇਰੇ ਭੂਲੇ ਕਪਟ ਨਾ ਬੀਜੈ, ਅੰਤ ਨਵੇਰਾ ਤੇਰੇ ਜੀ ਪੈ, ਬੀਜੈ ਛਿਣ ਛਿਣ ਸੀਜੈ ਤਨ ਜਰਾ ਜਨਾਵੈ, ਤਬ ਤੁਰੀ ਉਹ ਕੋਈ ਪੰਜ ਨਾ ਪਾਵੈ। ਫਿਰ ਛਿਣ ਛਿਣ ਸਵਾਸ ਖਤਮ ਹੋ ਰਿਹਾ, ਦੇਹ ਨਾਸ ਹੋ ਰਹੀ ਹੈ, ਫਿਰ ਅੰਤ ਸਮਾਜ ਦਾ ਜਿਨ੍ਹਾਂ ਲਈ ਬੜੇ ਬੜੇ ਪੱਧਰ ਪਾਪ ਕਰਦਾ ਉਹ ਕਈ ਵਾਰੀ ਹੋਕ ਹੁੰਦਾ, ਫੋਕ 'ਚ ਪਾਣੀ ਵੀ ਦੀ ਚੂੜੀ ਵੀ ਨਹੀਂ ਪਾਉਂਦੇ। ਜਿਹਨਾਂ ਲਈ ਕਰਦਾ ਉਹ ਆਪਣੇ ਬਣਦੇ ਨਹੀਂ, ਜਿਹਨਾਂ ਨੂੰ ਆਪਣੇ ਬਣਾਉਣ ਦਾ ਬਗਾਨੇ ਬਣ ਜਾਂਦੇ ਆ। ਇਸ ਵਾਸਤੇ ਹਜ਼ੂਰ ਕਹਿ ਰਹੇ ਹੈ ਕਿ ਇਹ ਜਿਹੜੇ ਪੰਜ ਵਿਕਾਰ ਹੈ ਹੁਣ ਪਾਏ ਹੈ, ਦੂਏ ਪਾਸੇ ਸਤ ਸੰਤੋਖ ਦਇਆ ਧਰਮ ਧੀਰਜ ਵਿਵੇਕ ਹੈ, ਉਹ ਧਾਰਨ ਜੀ ਦੇ ਖਤਮ ਹੋ ਜਾਂਦੇ ਆ। ਜਨ ਨਾਨਕ ਸਤਿਗੁਰ ਮੇਲੇ ਆਪੇ, ਜਿਹਨਾਂ ਜਨਾਂ ਨੂੰ ਸਤਿਗੁਰੂ ਆਪਣੇ ਚਰਨਾਂ ਨਾਲ ਕਿਰਪਾ ਕਰਕੇ ਮਿਲਦੇ ਆ। ਮਾਲਵੇ 'ਚ ਇੱਕ ਪਿੰਡ ਹੈ ਵਾਜਾ ਖੜਕ, ਉਹ ਖਵਾਜਾ ਕੋਈ ਮੁਸਲਮਾਨ ਫਕੀਰ ਸੀ, ਪੰਜ ਭਰਾ ਪੰਜੇ ਸਾਧੂ ਸੀਗੇ, ਛੇਵੀਂ ਉਹਨਾਂ ਦੀ ਭੈਣ ਸੀ, ਉਹਦਾ ਨਾਂ ਸ਼ਹਿਜਾਦੀ ਸੀ, ਉਹਦੇ ਨਾਂ 'ਤੇ ਵੀ ਪਿੰਡ ਹੈ, ਸ਼ਕੂਰ ਹੈ ਉਹਦੇ ਨਾਂ 'ਤੇ ਵੀ ਪਿੰਡ ਹੈਗਾ, ਇਸ ਤਰ੍ਹਾਂ ਉਹ ਪਿੰਡ ਅੱਜ ਵੀ ਹੈਗੇ ਆ ਉੱਥੇ। ਜੋ ਬੀਬੀ ਦਾ ਨਾਂ ਸ਼ਹਿਜਾਦੀ ਸੀ ਅਤੇ ਉਹਦੇ ਨਾਂ 'ਤੇ ਵੀ ਉਹ ਪਿੰਡ ਹੈ। ਉੱਥੇ ਸੰਦਵਾ ਤਰਲੋਕ ਸਿੰਘ ਜੀ, ਪੋਤੀ ਮਲਾਂ ਵਾਲੇ ਮਹਾਂਪੁਰਖ ਬਾਬਾ ਆਸ ਸਿੰਘ ਜੀ ਦੇ ਚਰਨ ਸੇਵਕ ਰਹਿੰਦੇ ਸੀ। ਮਹਾਂਪੁਰਖ ਗਏ ਹਰਕੁਆਲ ਵਾਲੇ, ਭਾਈ ਧੰਨਾ ਸਿੰਘ ਬੜਾ ਅਮੀਰ ਆਦਮੀ ਸੀ, ਬੜੀ ਜ਼ਮੀਨ ਸੀ, ਅਤੇ ਉਹ ਸੰਤਾਂ ਨੂੰ ਕਹਿਣ ਲੱਗਾ ਕਿ ਮਹਾਰਾਜ ਜਿਹੜਾ ਕਾਮ ਹੈ ਖਹਿੜਾ ਨਹੀਂ ਛੱਡਦਾ, ਮੇਰੇ 3 ਵਿਆਹ ਆ, ਕਿਰਪਾ ਕਰੋ ਇਹਨਾਂ ਵਿਕਾਰਾਂ ਵੱਲੋਂ ਸ਼ਾਂਤੀ ਹੋਵੇ। ਬਾਬਾ ਤਰਲੋਕ ਕਹਿੰਦੇ ਮਹਾਂਪੁਰਖਾ ਬੇਨਤੀ ਕਰ ਲਾਂ। ਮਹਾਂਪੁਰਖਾਂ ਨੂੰ ਬੇਨਤੀ ਕੀਤੀ ਉਹਨੇ ਇਸ ਤਰ੍ਹਾਂ ਨਬਜ਼ ਫੜ ਲਈ ਜਿਵੇਂ ਹਕੀਮ ਬਿਮਾਰ ਦੀ ਨਬਜ਼ ਫੜ ਕੇ ਬਿਮਾਰੀ ਦੇਖ ਕੇ ਫਿਰ ਦਵਾਈ ਉਹਦੀ ਟ੍ਰੀਟਮੈਂਟ ਕਰਦਾ ਹੈ। ਬਸ ਇੰਨਾ ਹੀ ਕਰਕੇ ਛੱਡ ਉਹ ਫਿਰ ਤਿੰਨ ਦਿਨ ਉੱਥੇ ਸੰਤਾਂ ਦੇ ਪੜ੍ਹਨ ਥੱਲੇ ਵਧੇ ਪਿਆ ਰਿਹਾ ਅਤੇ ਲੋਕਾਂ ਨੇ ਚਰਚਾ ਸ਼ੁਰੂ ਕਰ ਲਈ ਜੀ ਸੰਤ ਦੀ ਕੋਈ ਸੇਰ ਹੀ ਸੀ ਫਿਰ ਜਾਦੂ ਕਰ ਦਿੱਤਾ ਕਿ ਅਮੀਰ ਬੰਦਾ ਚੇਲਾ ਬਣ ਜਾਏਗਾ ਸਾਰੀ ਉਮਰ ਰੋਟੀਆਂ ਸੇਕਾਂਗੇ। ਇਸ ਤਰ੍ਹਾਂ ਦੀਆਂ ਲਾਪਿਆ ਗੱਲਾਂ ਕਰਨ ਕਹਿਣ ਲੱਗੇ ਜੀ ਹੁਣ ਤਾਂ ਇਸ ਤਰ੍ਹਾਂ ਗੱਲਾਂ ਹੋਈਆਂ। ਮਹਾਂਪੁਰਖ ਕਹਿਣ ਲੱਗੇ ਕਰੀ ਜਾਣ ਦਿਓ ਸੰਸਾਰ ਦਾ ਤਾਂ ਇਹੀ ਕੰਮ ਹੈ ਜੇ ਤਾਂ ਚੁੱਪ ਕਰ ਰਹੀਏ ਕਹਿੰਦੇ ਇੱਕ ਘਟਨਾ ਹੀ ਮੱਤ ਜੇ ਬੋਲੀਏ ਵੜ ਵੜ ਕਰੇ ਬਹੁਤ ਅਤੇ ਦੁਨੀਆ ਕਿਤੇ ਨਾ ਬੇਦਨੀ ਕਿੱਥੇ ਕੱਢੀ ਹੈ ਝੱਤ ਦੁਨੀਆਂ ਦਾ ਕਿਸ ਤਰ੍ਹਾਂ ਡਿੱਗਦੀ ਨਹੀਂ ਜਿਨ੍ਹਾਂ ਦਾ ਇਹੀ ਹਿਸਾਬ ਕਿਤਾਬ ਹੁੰਦਾ। ਸੋ ਤੀਏ ਦਿਨ ਫਿਰ ਮਹਾਂਪੁਰਖਾਂ ਨੇ ਆਪਣਾ ਖੜਾਮ ਪਾਏ ਦੀ ਚਰਨ ਮੱਥੇ ਨੂੰ ਛੁਆਇਆ ਅਤੇ ਉਹਦੇ ਰੋਮ ਰੋਮ ਦੇ ਵਿੱਚ ਸ਼ਬਦ ਦਾ ਸੰਚਾਰ ਹੋ ਗਿਆ। ਉਹ ਵਿਅਕਤੀ ਸਾਨੂੰ ਮਿਲਦਾ ਰਿਹਾ ਅਸੀਂ ਉੱਥੇ ਰਹੇ ਹਾਂ। ਕਹਿੰਦੇ ਲੋਕ ਕਹਿੰਦੇ ਸ਼ਬਦ ਚੱਲਦਾ ਨਹੀਂ ਮੇਰੇ ਅੰਦਰ ਬੰਦ ਹੁੰਦਾ ਜੀ ਗਦਕੇ ਬੋਲੋ ਕਿਉਂਕਿ ਜਿਹੜੀ ਤਾਰ ਦੇ ਵਿੱਚ ਕਰੰਟ ਹੈ ਉਹਦੇ ਨਾਲ ਜੋੜਾਂਗੇ ਤਾਂ ਦੂਜੇ ਵਿੱਚ ਵੀ ਕਰੰਟ ਆ ਜਾਊ ਅਤੇ ਜਿਹੜੀ ਆਪੇ ਫਿਊਜ ਹੋਈ ਹੈ ਜਿੰਨਾ ਮਰਜ਼ੀ ਟੇਪਾਂ ਲਾ ਕੇ ਘੁੰਡੀਆਂ ਮਰੋੜੀ ਚਲੋ ਕਿੱਥੋਂ ਆ ਜਾਏਗਾ। ਇਸ ਤਰ੍ਹਾਂ ਜਿਨ੍ਹਾਂ ਦੇ ਅੰਦਰ ਸ਼ਬਦ ਦੀ ਰੌਸ ਚੱਲੀ ਹੋਈ ਹੈ ਪ੍ਰਵਾਹ ਚੱਲਦਾ ਉਹਨਾਂ ਦੀ ਦਿਵ ਦ੍ਰਿਸ਼ਟੀ ਹੋ ਜਾਏ ਉਹ ਦੂਏ ਦੇ ਅੰਦਰ ਵੀ ਨਾਮ ਬਾਣੀ ਦਾ ਸੰਚਾਰ ਕਰ ਦਿੰਦੇ ਹੈ। ਗੁਰਮੁਖ ਰੋਮ ਰੋਮ ਹਰ ਧਿਆਵ ਹੈ ਇਹ ਗੱਲਾਂ ਨਾਲ ਗੱਲਾਂ ਨਿਬੜਨ ਵਾਲੀਆਂ ਨਹੀਂ ਇਹ ਤਾਂ ਕਮਾਈ ਦਾ ਮਾਰਗ ਹੈ। ਅੱਜ ਲੋਕ ਨਾਮ ਜਪਣ ਦੀਆਂ ਗੱਲਾਂ ਕਰਦੇ ਆ ਨਾਮ ਜਪਦੇ ਨੇ ਜਿਹੜੇ ਕਮਾਈ ਕਰਨ ਵਾਲੇ ਲੋਕ ਹੈ ਉਹਨਾਂ ਦੀ ਅਵਸਥਾ ਤਾਂ ਸਾਧ ਸੰਗ ਜੀ ਇੱਕ ਵੱਖਰੀ ਹੁੰਦੀ ਹੈ। ਕਹੋ ਕਬੀਰ ਛੂਛਾ ਘੱਟ ਬੋਲੇ ਭਰਿਆ ਹੋਏ ਉਹ ਕਬ ਹੁਣਾ ਡੋਲੇ ਹਜ਼ੂਰ ਪਾਤਸ਼ਾਹ ਕਹਿੰਦੇ ਜਨ ਨਾਨਕ ਸਤਿਗੁਰ ਮੇਲੇ ਆਪੇ ਉਹਨਾਂ ਜਨਾਂ ਨੂੰ ਸਤਿਗੁਰੂ ਦੀ ਕਿਰਪਾ ਕਰਕੇ ਆਪ ਹੀ ਮਿਲ ਲੈਂਦੇ ਹਨ। ਆਪੇ ਹਰੇ ਆਪੇ ਝਗੜ ਚੁਕਾਵੈ ਅਤੇ ਜਿੰਨੇ ਵੀ ਝਗੜੇ ਹੈ ਉਹ ਸਤਿਗੁਰੂ ਜੀ ਚੁਕਾ ਦਿੰਦੇ ਆ। ਕਬੀਰ ਸਾਹਿਬ ਨੂੰ ਪੁੱਛਿਆ ਮਹਾਰਾਜ ਕੋਈ ਤੁਹਾਡਾ ਵੀ ਝਗੜਾ ਹੈ ਕਹਿੰਦੇ ਸਾਡਾ ਹੁਣ ਕੋਈ ਝਗੜਾ ਨਹੀਂ ਰਿਹਾ। ਕਹਿੰਦੇ ਮਹਾਰਾਜ ਇਹ ਝਗੜੇ ਤਾਂ ਮੁੱਕਦੇ ਹੀ ਨਹੀਂ ਕੋਈ ਸਰੀਰ ਕਰਕੇ ਆ ਕੋਈ ਮਨ ਕਰਕੇ ਆ ਕੋਈ ਵਿਰੋਧੀਆਂ ਵੱਲੋਂ ਹੁੰਦੇ ਹੀ ਰਹਿੰਦੇ ਕੋਈ ਪਰਿਵਾਰਕ ਹੁੰਦੇ ਆ ਕੋਈ ਰਾਜਨੀਤਿਕ ਸਮਾਜਿਕ ਹੁੰਦੇ ਆ ਅਤੇ ਤੁਹਾਡਾ ਝਗੜਾ ਕਿਉਂ ਨਹੀਂ। ਕਹਿੰਦੇ ਹਮਰਾ ਝਗੜਾ ਰਾਹ ਨਾ ਹੋ ਪੰਡਿਤ ਮੁੱਲਾਂ ਛਾਡੇ ਦੋ। ਪੰਡਿਤਾਂ ਦੇ ਮੌਲਵੀਆਂ ਨਾਲ ਪੁਜਾਰੀਆਂ ਨੇ ਝਗੜਾ ਪਾਇਆ ਹੋਇਆ ਸੀ ਅਸੀਂ ਦੋਨਾਂ ਨੂੰ ਛੱਡ ਕੇ ਇੱਕ ਨਿਰੰਕਾਰ ਦੀ ਓਟ ਲੈ ਲਈ। ਸਵਾਮੀ ਰਾਮਾਨੰਦ ਜੀ ਗਿਆਨਵਾਨਾਂ ਦੀ ਸੰਗਤ ਕੀਤੀ ਹੈ ਉਹਨਾਂ ਨੇ ਕਿਰਪਾ ਕਰ ਦਿੱਤੀ ਹੈ ਕੱਤ ਜਾਈਏ ਘਰ ਲਾਗੋ ਰੰਗ ਮੇਰਾ ਚੇਤਨਾ ਚਾਹੇ ਮਨ ਭਇਓ ਭੰਗ ਏਕ ਦਿਵਸ ਮਨ ਭਈ ਅਮੰਗ ਕਸ ਗੋਆ ਚੰਦਨ ਬਹੁ ਸੁਗੰਧ ਪੂਜਨ ਚਾਲੀ ਬ੍ਰਹਮ ਠਾਏ ਸੋ ਬ੍ਰਹਮ ਬਤਾਇਓ ਗੁਰਮਨ ਹੀ ਮਾਜੇ ਜਹ ਜਾਓ ਤੈ ਜਲ ਪਖਾਨ ਤੂੰ ਪੂਰਾ ਹੈ ਸਭ ਸਮਾਨ ਵੇਦ ਪ੍ਰਾਨ ਸਿਮਰ ਸਭ ਦੇਖੈ ਜੋਏ ਤੂੰ ਹਾਂ ਕਹੋ ਜਾਈਏ ਜੋ ਇਹਾਂ ਨਾ ਹੋਏ। ਰਾਮਾਨੰਦ ਸਵਾਮੀ ਰਮਤ ਬ੍ਰਹਮ ਗੁਰ ਕਾ ਸ਼ਬਦ ਕਾਢੈ ਕੋਟ ਕਰ ਜਿਹੜਾ ਗੁਰੂ ਦਾ ਸ਼ਬਦ ਹੈ ਮਹਾਂਪੁਰਖਾਂ ਦਾ ਵਿਦੇਸ਼ ਹੈ ਉਹ ਕਰੋੜਾਂ ਜਨਮਾਂ ਦੀ ਪਾਪਾਂ ਦੀ ਕਾਲਤ ਕੱਟ ਦਿੰਦਾ ਹੈ। ਇਸ ਵਾਸਤੇ ਹਜ਼ੂਰ ਕਹਿੰਦੇ ਉਹ ਆਪੇ ਸਾਰੇ ਝਗੜਿਆਂ ਨੂੰ ਭਾਈ ਚੁਕਾ ਦਿੰਦੇ ਹਨ। ਇਹ ਬੁੱਧਵਾਰੀ ਜੀਵਨ ਦੇ ਵਿੱਚ ਆਪ ਜੀ ਨੇ ਸਾਨੂੰ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਪਵਿੱਤਰ ਉਪਦੇਸ਼ ਸ਼ਰਵਣ ਕੀਤੇ ਹਨ। ਉਹ ਕੱਲ੍ਹ ਵਿਸਾਖੀ ਦਾ ਜੋ ਪੁਰਬ ਹੈ ਸੱਚੇ ਪਾਤਸ਼ਾਹ ਨੇ ਕਿਵੇਂ ਸਿੱਖੀ ਦੀ ਪਰਖ ਕੀਤੀ ਕਿਉਂਕਿ ਪ੍ਰੀਖਿਆ ਤੋਂ ਬਿਨਾਂ ਸਰਟੀਫਿਕੇਟ ਪ੍ਰਮਾਣ ਪੱਤਰ ਦਾ ਮਿਲਦਾ ਹੀ ਨਹੀਂ। ਪੜ੍ਹਾਈ ਹਰ ਪਾਸੇ ਹੈ ਸਕੂਲਾਂ ਕਾਲਜਾਂ ਦੀ ਹੁੰਦੀ ਹੈ ਤਿੰਨੀ ਮਹੀਨੀ ਛੇਈ ਨੌਈ ਉਹ ਕੱਚੇ ਇਮਤਿਹਾਨ ਹੁੰਦੇ ਹੈ ਫਿਰ 12 ਮਹੀਨਿਆਂ ਤੋਂ ਬਾਅਦ ਪੱਕੇ ਹੁੰਦੇ ਆ। ਜੇ 3 ਮਹੀਨੇ ਕਮਜ਼ੋਰ ਹੋਵੇ 6ਵੇਂ ਮਹੀਨੇ ਮਿਹਨਤ ਕਰਦਾ 9ਵੇਂ ਅਤੇ ਜੇ ਸਾਲ ਪਿੱਛੋਂ ਫਿਰ ਹੋ ਜਾਏ ਮੁੜ ਕੇ ਫਿਰ ਗੇੜਾ ਸਾਲ ਦਾ ਸ਼ੁਰੂ ਹੋ ਜਾਂਦਾ। ਇਹਦਾ ਸਾਲ ਪਿੱਛੋਂ ਜਾਂ 14 ਕਰ ਲੈ 16 ਕਰ ਲੈ PhD ਅਤੇ ਮੁਕਾ ਕੇ ਬਹਿ ਜਾਂਦੇ ਹੈ ਅਤੇ ਗੁਰੂ ਨਾਨਕ ਦੇ ਘਰ ਦੀਆਂ ਕਲਾਸਾਂ ਸਿਰਫ 4 ਹੀ ਹੈ। ਕੋਈ ਨਾ ਪੜ੍ਹ ਕੇ ਰੋਟੀ ਯੋਗਾ ਜਾਂ ਪਰਿਵਾਰ ਯੋਗਾ ਹੀ ਬਣਦਾ। ਕਲਾਸਾਂ ਤਿੰਨੇ ਆ, ਚੌਥੀ ਤਾਂ ਫਿਰ ਬਖਸ਼ਿਸ਼ ਦੀ ਹੈ। ਤੇ ਜੇ ਇਹ ਕਰ ਲੈ ਤੇ ਸਾਰੇ ਵਿਸ਼ਵ ਨੂੰ ਰੋਟੀ ਦੇਣ ਵਾਲਾ ਬਣ ਜਾਂਦਾ। ਇੰਨੀ ਬਰਕਤ ਮਾਲਕ ਦੇ ਘਰ ਚੋਂ ਮਿਲ ਜਾਂਦੀ ਉਸ ਵਿਅਕਤੀ ਨੂੰ ਜਿਹਨੇ ਸ਼ਬਦ ਦੀ ਕਮਾਈ ਕੀਤੀ ਹੈ। ਲੰਗਰ ਚੱਲੇ ਗੁਰ ਸ਼ਬਦ ਹਰ ਕੋਟ ਨਾ ਆਵੇ ਕੱਟੀਏ। ਸੋ ਇਸ ਵਾਸਤੇ ਚਾਹੇ ਗਿਆਨ ਦਾ ਲੰਗਰ ਹੈ ਚਾਹੇ ਪਦਾਰਥਾਂ ਦਾ ਲੰਗਰ ਹੈ, ਇਹ ਸਾਧ ਗੁਰੂ ਕੀ ਬਖਸ਼ਿਸ਼। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਪ੍ਰੀਖਿਆ ਕੀਤੀ ਸੀ, ਦੂਜੇ ਗੁਰੂ ਸਾਹਿਬ ਵੀ ਕਰਦੇ ਆਏ ਹੈ ਤੇ ਦਸਵੇਂ ਪਾਤਸ਼ਾਹ ਨੇ ਵੀ ਫਰਕ ਕੀਤੀ ਹੈ। ਸ੍ਰੀ ਸਾਹਿਬ ਨਾਲ ਫਰਕ ਹੋਏ ਔਰ ਸੀਸ ਜਿਹੜੇ ਹੈ ਉਹ ਪ੍ਰਵਾਨ ਕੀਤੇ। ਫਿਰ ਖੰਡੇ ਨਾਲ ਅੰਮ੍ਰਿਤ ਤਿਆਰ ਕੀਤਾ ਬਾਣੀ ਪੜ੍ਹ ਕੇ, ਫਿਰ ਬੁਰਕੇ ਭਰ ਕੇ ਉਹ ਛਿੱਟੇ। ਬੱਬੂ ਵੱਲ ਜਿਹੜਾ ਔਰੰਗਜ਼ੇਬ ਨੂੰ ਆਇਆ ਹੋਇਆ ਸੀ CID ਦਾ ਰਿਪੋਰਟਰ, ਉਹ ਕਹਿੰਦਾ ਮੈਨੂੰ ਇਹ ਨਹੀਂ ਪਤਾ ਲੱਗਿਆ ਕਿਹੜਾ ਧੜ ਕਿਹੜੇ ਸੀਸ ਨਾਲ ਜੁੜਿਆ ਤੇ ਮੈਂ ਪ੍ਰਭਾਵਿਤ ਹੋ ਗਿਆ। ਮੈਂ ਵੀ ਅੰਮ੍ਰਿਤ ਛਕਣ ਤੋਂ ਰਹਿ ਨਹੀਂ ਸਕਿਆ, ਛਕ ਲਿਆ ਤੇ ਮੇਰਾ ਨਾਮ ਅਜਮੇਰ ਸਿੰਘ ਰੱਖਿਆ। ਗੱਜ ਕੇ ਬੋਲੋ ਕੱਲ ਉਹ ਵਿਸਾਖੀ ਦਾ ਪਵਿੱਤਰ ਗੁਰਪੁਰਬ। ਸੋ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਅਤੇ ਹੋਰ ਅਸਥਾਨਾਂ 'ਤੇ ਵੀ, ਖਾਸ ਕਰਕੇ ਇਹ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਬਹੁਤ ਵੱਡਾ ਪੰਥਕ ਇਕੱਠ ਹੁੰਦਾ। ਪਹਿਲਾਂ ਵਿਸਾਖੀ ਦਾ ਗੁਰਪੁਰਬ ਭਾਈ ਪਾਰੋ ਜਿਨ੍ਹਾਂ ਦੀ ਬਾਂਸ ਵਿੱਚ 72 ਬ੍ਰਹਮ ਗਿਆਨੀ ਹੋਏ ਡੱਲੇ ਵਾਲੇ, ਉਹਨਾਂ ਦੇ ਪੋਤੇ ਪੜੋਤੇ ਸੀ ਭਾਈ ਦਇਆ ਸਿੰਘ ਜੋ ਪੰਜਾਂ ਪਿਆਰਿਆਂ ਦੇ ਮੁਖੀ ਹੋਏ ਹੈ ਜਥੇਦਾਰ। ਸੋ ਸਾਧ ਸੰਗਤ ਜੀ ਉਹਨਾਂ ਦੀ ਬੇਨਤੀ ਤੋਂ ਗੋਇੰਦਵਾਲ ਵਿਸਾਖੀ ਦਾ ਗੁਰਪੁਰਬ ਸ਼ੁਰੂ ਹੋਇਆ। ਦੂਜਾ ਫਿਰ ਦੁਆਬੇ ਵਾਲੇ ਕਰਤਾਰਪੁਰ, ਅਤੇ ਦਸਵੇਂ ਪਾਤਸ਼ਾਹ ਜੀ ਨੇ ਸ਼੍ਰੀ ਅਨੰਦਪੁਰ ਸਾਹਿਬ ਦੇ ਅਲੌਕਿਕ ਖੇਡ ਪੰਥ ਰਚਣ ਦੀ ਬਣਾਈ ਹੈ। ਵੈਸੇ ਇਹ ਦੇਹਾਤੀ ਤਿਉਹਾਰ ਵੀ ਸੀ ਕਿਉਂਕਿ ਕਿਸਾਨ ਲੋਕ ਫਸਲਾਂ ਵੱਢ ਦਿੰਦੇ ਸੀ, ਫਿਰ ਅਨਾਜ ਆ ਜਾਣਾ, ਫਿਰ ਉਹ ਖੁਸ਼ੀ ਵਿੱਚ ਇਹ ਦਿਨ ਮਨਾਇਆ ਕਰਦੇ ਸੀ। ਪਰ ਗੁਰੂ ਮਹਾਰਾਜ ਨੇ ਇਹਨੂੰ ਅਲੌਕਿਕ ਰੂਪ ਦੇ ਦਿੱਤਾ ਕਿ ਉਹ ਬੋਲ ਖੰਡ ਧਾਰ ਹੋਵੇ ਜਨਮ ਸਹੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਕੱਲ੍ਹ ਨੂੰ ਸਾਧ ਸੰਗਤ ਜੀ ਪ੍ਰਬੰਧਕਾਂ ਨੇ ਅਤੇ ਇੱਥੋਂ ਦੇ ਗ੍ਰੰਥੀ ਸਿੰਘਾਂ ਨੇ ਬੜਾ ਸ੍ਰੇਸ਼ਟ ਉਦਮ ਕੀਤਾ ਅਤੇ ਜੋ ਮਹਾਰਾਜ ਨੇ ਪਰੰਪਰਾ ਚਲਾਈ ਹੈ ਅੰਮ੍ਰਿਤ ਦੀ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਉਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਾਜ਼ਰੀ ਵਿੱਚ ਪੰਜਾਂ ਪਿਆਰਿਆਂ ਦੁਆਰਾ ਅੰਮ੍ਰਿਤ ਵਾਟਾ ਜੋ ਮਹਾਰਾਜ ਨੇ ਮਰਿਆਦਾ ਦੱਸੀ ਹੈ ਪਿਆਰ ਕਰਕੇ ਇਹ ਸ਼ਰਧਾਲੂਆਂ ਜਗਿਆਸੂਆਂ ਨੂੰ ਬਖਸ਼ਿਸ਼ ਹੋਣੀ ਹੈ। ਬਾਣੀ ਪੜ੍ਹਨ ਵਾਲਾ, ਨਾਮ ਜਪਣ ਵਾਲਾ, ਸੇਵਾ ਵਾਲਾ ਸਿੱਖ ਤੇ ਬਣ ਜਾਂਦਾ, ਸਿੰਘ ਬਣਨ ਵਾਸਤੇ ਤਾਂ ਫਿਰ ਅੰਮ੍ਰਿਤ ਛਕਣਾ ਪਏਗਾ। ਸਿੱਖਿਆ ਧਾਰਨ ਵਾਲਾ ਸਿੱਖ ਹੈ, ਦੀਖਿਆ ਲੈਣ ਵਾਲਾ ਸਿੰਘ ਹੈ। ਪੰਜਾਂ ਪਿਆਰਿਆਂ ਤੋਂ ਫਿਰ ਮੂਲ ਮੰਤਰ, ਗੁਰਮੰਤਰ, ਬਾਣੀ, ਬਾਣਾ, ਰਹਿਤ ਮਰਿਆਦਾ, ਗ੍ਰਹਿਤਾਂ, ਤਿਆਗਣੀ, ਇਹ ਸਾਰੀ ਸਿੱਖਿਆ ਹੁੰਦੀ ਹੈ। ਸੋ ਇਸ ਵਾਸਤੇ ਗ੍ਰੰਥੀ ਸਿੰਘਾਂ ਪਾਸ ਕੁਝ ਨਾਮ ਆਏ ਵੀ ਹੈ ਅਤੇ ਕਈ ਡਬਲ ਮਾਈਂਡਡ ਹੁੰਦੇ ਆ ਅਤੇ ਛੱਕ ਲਈਏ ਕਿ ਨਾ, ਕਕਾਰ ਵੀ ਤਿਆਰ ਕਰ ਲੈਣਗੇ ਅਤੇ ਜਿੱਦਣ ਮੌਕਾ ਆਉਣਾ ਅਤੇ ਕੋਈ ਆਨਾ ਬਹਾਨਾ ਕਰ ਲੈਂਦੇ ਆ। ਸੋ ਇਸ ਵਾਸਤੇ ਆਨੇ ਬਹਾਨੇ 'ਚ ਪੈਣ ਦੀ ਲੋੜ ਨਹੀਂ। ਇਹਦਾ ਜਿਹੜਾ ਭਈ ਬੇੜੇ ਚੜ੍ਹ ਗਿਆ, ਨਾਨਕ ਬੇੜੀ ਸੱਚ ਕੀ ਤਰੀਆ ਗੁਰ ਵਿਚਾਰ। ਇਸ ਵਾਸਤੇ ਬਹੁਤਾ ਸੋਚ ਤਾਂ ਸੋਚੋ ਕਿ ਅਸੀਂ ਚੋਰੀ ਲੱਗੇ ਕਰਨ, ਜਾਰੀ ਲੱਗੇ ਕਰਨ, ਕੋਈ ਹੇਰਾ ਫੇਰੀ, ਠੱਗੀ, ਕੋਈ ਕਤਲ ਕਰਨ ਲੱਗੇ ਹਾਂ, ਕੋਈ ਪਾਪ ਕਰਨ, ਇਹ ਸੋਚੋ। ਅਤੇ ਗੁਰੂ ਦੇ ਬਣਨ ਵਾਸਤੇ ਕਾਹਦੇ ਸੋਚਣਾ, ਇਹਦਾ ਭਲਾ ਹੀ ਭਲਾ ਹੈ, ਚੜ੍ਹਦੀ ਕਲਾ ਹੀ ਹੈ। ਇਸ ਵਾਸਤੇ ਜਿਹੜੇ ਮਾਈ ਭਾਈ ਨੇ ਮਨ ਬਣਾਏ ਹੈ ਉਹ ਜ਼ਰੂਰ ਸਵੇਰੇ ਅੰਮ੍ਰਿਤ ਵੇਲੇ 5 ਵਜੇ ਤੁਹਾਡੇ ਸਮੇਂ ਨੂੰ ਮੁੱਖ ਰੱਖ ਕੇ, ਕਿ ਹੋਰ ਡਿਊਟੀਆਂ ਵੀ ਹੁੰਦੀਆਂ, ਅਤੇ ਅੰਮ੍ਰਿਤ ਬਾਟਾ ਜੋ ਤਿਆਰ ਹੋਣਾ ਅਤੇ ਅੰਮ੍ਰਿਤ ਸੰਚਾਰ ਹੋਣਾ, ਅੰਮ੍ਰਿਤ ਦੀ ਦਾਤ ਲੈ ਕੇ ਗੁਰੂ ਵਾਲੇ ਬਣੋ, ਗੁਰੂ ਦੇ ਜਹਾਜੇ ਚੜ੍ਹੋ ਅਤੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਜਿਹੜੀਆਂ ਪ੍ਰਾਪਤ ਕਰੋ। ਸਭ ਸਾਖੀ ਜਾਂਦਾ ਕੋਈ ਮਿਸਤਰੀ ਬਹੁਤ ਖੰਡੇ ਬਣਾ ਕੇ ਲਾਇਆ, ਮਹਾਰਾਜ ਬਹੁਤ ਖੁਸ਼ ਹੋਇਆ। ਕਹਿੰਦੇ ਸਤਿਗੁਰ ਖੰਡੇ ਦੇਖ ਕੇ ਹੋਏ ਬਹੁਤ ਪ੍ਰਸੰਨ। ਭਾਈ ਦਇਆ ਸਿੰਘ ਨੇ ਕਿਹਾ ਮਹਾਰਾਜ ਖੁਸ਼ ਬਹੁਤ ਹੋਏ ਹੈ, ਬਹੁਤ ਜ਼ਿਆਦਾ ਖੁਸ਼ ਹੈ। ਕਹਿੰਦੇ ਮਿਸਤਰੀ ਭਾਈ ਖੰਡੇ ਬਹੁਤ ਬਣਾ ਕੇ ਲਿਆਇਆ, ਹੁਣ ਖੰਡੇ ਬਹੁਤੇ ਆਇਆ ਤਾਂ ਪੰਜਾਂ ਪਿਆਰੇ ਨੇ ਡਿਊਟੀਆਂ ਲਾ ਲਾ ਕੇ ਥਾਂ ਥਾਂ ਬਾਟੇ ਅੰਬਰ ਦੇ ਛਕਾਏ ਜਾਣਗੇ। ਕਹਿੰਦੇ ਮਾਲਵੇ ਦੇਸ਼ ਵਧੇ ਖਾਲਸਾ ਸੁੰਮਣ ਬਾਣੇ, ਮੇਰਾ ਖਾਲਸਾ ਪਾਣੀ ਦੇ ਸੋਮੇ ਵਾਂਗੂ ਵਧੂਗਾ। ਇਹ ਬਚਨ ਮਹਾਰਾਜ ਨੇ ਉੱਥੇ ਕੀਤੇ। ਬਾਕੀ ਬਚਨ ਭਾਈ ਕੱਲ੍ਹ ਕਰਾਂਗੇ, ਕਿਉਂਕਿ ਸਮਾਂ ਜਿਹੜਾ ਉਹ ਕਾਫੀ ਓਵਰ ਹੋ ਗਿਆ, ਅਤੇ ਫਿਰ ਆਪ ਜੀ ਨੇ ਡਿਊਟੀਆਂ 'ਤੇ ਵੀ ਜਾਣਾ, ਅਤੇ ਕਥਾ ਦਾ ਰਸ ਇੱਕ ਇਹੋ ਜਿਹਾ ਹੁੰਦਾ ਸਮੇਂ ਦਾ ਕਈ ਵੀ ਪਤਾ ਨਹੀਂ ਲੱਗਦਾ। ਸੋ ਇਸ ਵਾਸਤੇ ਜਿਵੇਂ ਹੁਣ ਹਲਟ ਦਾ ਪਾਣੀ ਹੁੰਦਾ ਨਾ, ਜਾਂ ਡੋਲਣਾ ਕੱਢ ਕੇ ਆਪ ਪੀ ਲਿਆ, ਚੰਦ ਬੰਦੇ ਨੂੰ ਬੁਲਾ ਤਾ, ਅਤੇ ਫਿਰ ਇਸ ਤਰ੍ਹਾਂ ਖੂਹ ਦੇ ਨਾਲ ਚੰਦ ਬੰਦਿਆਂ ਨੂੰ ਇਹ ਜਿਹੜੀ ਕਥਾ ਹੁੰਦੀ ਹੈ, ਇਹ ਵਰਸ਼ਾ ਦਾ ਜਲ ਹੈ, ਉੱਚਾ ਨੀਵਾ ਹਰ ਇੱਕ ਨੂੰ ਗੱਲ ਸਮਝ ਆ ਜਾਂਦੀ ਹੈ। ਇਸ ਵਾਸਤੇ ਇਹਦੇ ਨਾਲ ਸੰਗਤਾਂ ਨੂੰ ਬੜਾ ਭਾਰੀ ਲਾਭ ਹੁੰਦਾ। ਤਾਂਹੀਓ ਸਤਿਗੁਰੂ ਜੀ ਨੇ ਕਿਹਾ ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਥਾ, ਸੁਣ ਹਰ ਕਥਾ ਅਤਾਰੀ ਮੈਲ, ਮਾਹਾਂ ਪ੍ਰੀਤ ਭਏ ਸੁਖ ਸੈਲ। ਸੋ ਇੰਨੀਆਂ ਬੇਨਤੀਆਂ ਭਾਈ ਪ੍ਰਵਾਨ ਕਰਨੀਆਂ ਪ੍ਰਬੰਧਕਾਂ ਦਾ, ਗ੍ਰੰਥੀ ਸਿੰਘਾਂ ਦਾ, ਰਾਗੀ ਸਿੰਘਾਂ ਦਾ, ਸਮੂਹ ਸੰਗਤ ਸਾਰੇ ਸੇਵਾਦਾਰਾਂ ਦਾ ਭਾਈ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।